ਸਤਨਾਮ ਧੰਨ ਵਾਖੇ ਗੁਰੂ ਸਾਹਿਬ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਆਗਮਨ ਪੁਰਬ ਨੂੰ ਸਮਰਪਿਤ ਜੋ ਗੁਰਮਤਿ ਸਮਾਗਮਾਂ ਦੀ ਲੜੀ ਹੈ ਉਸ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਦਾਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਗੁਰੂ ਸ਼ਬਦ ਕੀਰਤਨ ਔਰ ਗੁਰਮਤਿ ਵਿਚਾਰਾਂ ਦੀ ਆਪ ਜੀ ਨਾਲ ਸਾਂਝ ਪਾ ਰਹੇ ਸਨ। ਆਓ ਜੋ ਸ਼ਬਦ ਭਾਈ ਸਾਹਿਬ ਨੇ ਆਰੰਭ ਵਿੱਚ ਗਾਇਨ ਕੀਤਾ ਸੀ ਪਹਿਲਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਇਸੇ ਅੰਮ੍ਰਿਤ ਬਚਨ ਨੂੰ ਆਧਾਰ ਬਣਾ ਕੇ ਆਪ ਸਾਧ ਸੰਗਤ ਦੀ ਗੁਰਮਤਿ ਵਿਚਾਰ ਰਾਹੀਂ ਸੇਵਾ ਕਰ ਸਕਾਂ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੀ ਬਖਸ਼ੀਸ਼ ਭਰਿਆ ਹੱਥ ਸਿਰ ਤੇ ਰੱਖ ਕੇ ਆਪ ਹੀ ਵਿਚਾਰ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। शब्द दे भाव और अर्थ बिल्कुल स्पष्ट ने कि सम्राट सतगुरु जी ने कृपा की साडे विच कोई भी गुण नहीं औगणा नल भरिया होया नू बंदगी करन वालियां दी सोबत संगत दा सदका साडे ऐबां ते साडे गुनाहां ते साडे पापां दे उपर पर्दे पा के सानू ढक लिया है, निर्गुण राख लिया। संतन का सदका सतगुरु ढाक लिया मोहे पापी पड़दा। हजूर गुरु ग्रंथ साहिब दी बाणी असी पढ़ने हां, कोई ऐसा इंसान नहीं कि जिसने अपने जीवन दे विच कोई भुल कोई गलती कोई गुनाह ना कीता होवे। फर्क सिर्फ इन्ना है कि जिन्हां दे गुनाह जिन्हां दी भुल जिन्हां दीआं गलतियां लोकां सामने प्रगट हो जांदियां ने उन्हां नूं समाज पापी कहण लग पैंदा है, ते जिहड़े लोक पर्दे दे थल्ले गुनाह करी जांदे ने समाज नूं पता नहीं लगदा, वह कई बारी लोकां नूं धर्म दा उपदेश देण लग पैंदे ने क्योंकि उन्हां दे पर्दे ढके हुए। इत्थे इसे प्रकरण नूं आपां विचारना है। हुण पाप जिहड़े ने गुनाह जिहड़े ने इंसान भावें पर्दे थल्ले करे वह समाज तो लोकां तो परिवार तो तां लुका सकदा है, पर परमात्मा तो इंसान अपने गुनाह कदी भी लुका नहीं सकेगा। गुरु ग्रंथ साहिब की बाणी विच एक दो प्रमाण दे के फिर इधर के किवें मालक कृपा करके पर्दे ढक देंदा है। हजूर का एक बचन है धन गुरु नानक साहब जी का, कहिंदे ने इंसान चोरी नाल कई वारी गुनाह करदा है पाप करदा है ते यतन करदा है उन्हां नूं लुकाउण दा। महाराज जी ने उदाहरण लईए एक चोर दी एक सन लाण वाले दी कि कोई आदमी किसे दे घर विच सन लाई चोरी करन गया ते चोरी करन वाला एक यतन करदा है कि मैनू कोई दूसरा अपनी नज़र नाल देख ना सके। महाराज कहिंदे ने सन लाई घर दे विच प्रवेश कीता साजो समान उन्हां दा कीमती जेवरात चुके ते गली विच निकल लग्या ध्यान नाल चुगिरदे देखदा है कि मैनू कोई इस वेले चोरी करके जांदे होए नूं कोई पहचान तां नहीं रहा कोई देख तां नहीं रहा। महाराज कहिंदे ने किसे ना देखिया इंसान गुनाह करके चोरी करके चला गया, पर कहिंदे ने ओह भले बंदिया कि इंसान ने तेनू नहीं देखिया, किसे उड़दे हुए परिंदे ने तेनू नहीं देखिया, पर एक गल चेते रखी उस परमात्मा ने तो उस वेले ही तेरे अंदर नू पढ़ लिया जदों तू किसे दे घर विच सन लाण वास्ते तुरिया सी, वह साडे अंदर नू जानदा है। हजूर दे बचन सी पढ़ने हैं, कहन लगे खट पटन बिज मंदर भन्ने, ये भी एक गुनाह है ना, पर पर्दे थले हट पटन बिज मंदर भन्ने कर चोरी घर आवे अगों देख है पिछों देख है। दुनिया तो लुका रहे है कि कोई इंसान ना मैनू देख ले, अगों देख है पिछों देख है, पर महाराज कहिंदे ने तुझ ते कहां छपावे तेरे तो किवें लुका सकेगा, तू तो ओदे विच बैठा होया भी उन्हूं देखना पिया। एक बेनती एक है। दूसरी गुरु ग्रंथ साहिब की बाणी च एक होर अर्ज करदे हां, जां तां मालक कृपा करे कि कीते हुए गुनाहां दी बंदा जिउंदे जी तौबा कर जाए, परमात्मा बड़ा समर्थ है, पर नहीं तां कई वारी जिहड़े पाप ने दो थावां ते अक्सर प्रगट हुंदे ने। अपना प्रकरण ये नहीं भी प्रगट होण दा, प्रकरण ये वे कि गुरु पापां ते पर्दे पा के ढक गए। सिर मेरी एक बेनती है कि दो थावां ते पाप प्रगट हुंदे ने, एक तो जो इंसान किते कीर्तन बाणी शब्द या सिमरन करता है उदों इहदे अंदर दे पाप सचमुच उगड़ के बाहर आउंदे। यह सच्चाईए मन्ने ना कोई मन्ने ये गल वखरी, जदों बंदा सिमरन करता है अक्सर मेरा ख्याल है कि 100 विचों 95% बंदे ऐसे मिलणगे कि जिन्हां दे कीते हुए गुनाह जेड़े पाप कीते ने वह सारे अखां दे सामने आ जाते ने। तो फिर बंदा कल्पदा है कहिंदा करां की कि पाप कई साल पहला कीते ने, सिमरन करदिया सब कुछ मैनू सामने दिसदा है। इहदा मतलब वह मैल तेरे अंदर है कि सिमरन करदिया वह पाप तेरे अंदरों प्रगट हुंदे पए ने जिहड़े तू लुकाए ने। तो जे सिमरन ना कोई करे तो सच्चाई है वे पाप मरन वेले प्रगट हुंदे। गुरु साहब का एक बचन आउंदा है, कबीर जेते पाप किए रख है तले दुराए, दुराए का अर्थ हुंदा है लुकाने छुपाने, पर्दे थले रख लेने। जिन्ने पाप कीते ने वह लुका के रखी गए छपाई गए। कबीर जेते पाप किए रख है तले दुराए, प्रगट भय निदान सब जब पूछे धर्म राय। जिदन मौत आई सचमुच उदन बंदे दे पाप जेड़े ने प्रगट हो गए। पर इत्थे भाई साहब ने जदों कीर्तन किया कि देखो परमात्मा गुरु समर्थ पर्दे ढक देंदा। जे जे बाणी नू देखिए ना ते तीन ऐसे ने जेड़े गुरमुखो, चार कह लिए जेड़े पर्दे ढकते ने, पर आम बंदे जेड़े ने केवल पर्दे नशर करते। मैं अर्ज कर लगा एक तो पार ब्रह्म परमेश्वर पर्दे ढकदा है, दूसरा है न अभेद ही समर्थ गुरु पर्दे ढकदा है, तीसरा महापुरख कमाई वाला कदी किसे दे औगन नहीं चितारदा ओ पर्दे ढकद, ते चौथा मापे एक ऐसे ने जेड़े अपनी औलाद दे पर्दे कट जांदे। चार ही ने, एक पार ब्रह्म परमेश्वर वह पर्दे कजदे ने, समर्थ गुरु पर्दे कजदा है, करनी कमाणी वाले गुरसिख पर्दे कजदे ने, ते चौथा गुरमुखो मापे कदी भी अपने औलाद दे गुनाह नू चुरस्ते विच नहीं लिजांदे। वह यतन करदे ने कि उन्हां दे गुनाहां नू किसे तरीके दे नाल पर्दे थले लुकाया जाए। जदों भाई साहिब पढ़ रहे सन कि निर्गुण राख लिया संतन का सदका, सतगुर ढाक लिया मोहे पापी पड़दा, उदों एक भाई साहब की रचना विचों दो मैनू बचन याद आए भाई गुरदास साहब दे, क्योंकि विचारवान जां कथा दा एक अंदर इत्थे टिक जांदा है कि जो कुछ स्टेज ते पहला हुंदा है वह सूखम तरंगा साडे अंदर असर कर जांदियां ने। वह कुछ बंदा सोचन लग पैंदा है। मैं दो प्रमाण देने ने भाई साहब की रचना विचों, भाई साहब भाई गुरदास साहब के बचन ने। वह कहिंदे ने आम तौर पर जो कोई भगवान की परमेश्वर की गुरु की गल करदा तो इको गल कहिंदा कि परमात्मा भगत वछल है, भगती वालियां नू प्यार करदा। तो असी भी सारे कहांगे कि जिन्हें नाम जपया परमात्मा उन्हू प्यार करदा है, भगती वालियां नू गुरु प्यार करदा है। भाई साहब कहिंदे ने जदों मेरे कन्नां विच इह आवाज़ पैंदी है कि परमात्मा नाम जपण वालियां नू, भगती वालियां नू, सेवा वालियां नू, सिमरन करन वालियां नू प्यार करदा है, कहिंदे ने उस वक्त मैं निराश हो जाना, अंदर इको दम निराशा आउंदी। जे पुछिए भी इह तां गल चंगी भी जिहड़ा भगती करदा परमात्मा नू प्यार करदा आप निराश क्यों? भाई साहब कहिंदे ने कि हर कोई कहिंदा भगत वचल है नाम जपण वालियां नू प्यार करदा है। कहिंदे ने मेरा अंदर तां निराश हो जांदा है, मालका भगती मेरे पल्ले है नहीं, तू मैनू निवाजना नहीं, मैनू निराशता पल्ले पैंदी है। पर कहिंदे ने इसे दरबार विचों आवाज आउंदी है, याद रख जे ओ भगत वचल है ते फिर ओ पतत पावन है। जिस बंदे नू कोई भी थां नहीं देंदा परमात्मा उस पापी नू अपने कोल थां दे देंदा। शब्द समझियो, ये बचन है कि भगत वछल कवित है, भगत वछल सुन होत हूं निराश हृदय,
ਜਦੋਂ ਲੋਕ ਕਥਾ ਕਰਦੇ ਆ ਕਹਿੰਦੇ ਨੇ ਪਰਮਾਤਮਾ ਭਗਤ ਵਛਲ, ਇਹਦਾ ਮਤਲਬ ਇਹ ਨਹੀਂ ਕਿ ਮੈਂ ਪਾਪ ਕਰਨ ਵਾਲੇ ਪਾਸੇ ਪ੍ਰੇਰਨਾ ਦੇ ਰਿਹਾ। ਸਿਰਫ ਇੱਕ ਬੇਨਤੀ ਹੈ ਕਿ ਇੱਕ ਪੱਖ ਨਹੀਂ ਪਰਮਾਤਮਾ ਦਾ, ਉਹ ਤਾਂ ਦੀਨ ਦਿਆਲ ਹੈ ਕਿ ਜਿਸ ਦਾ ਕੋਈ ਵੀ ਪਰਦਾ ਨਾ ਢੱਕੇ, ਗੁਰਮੁਖੋ ਦਾ ਪਰਦਾ ਪਰਮਾਤਮਾ ਢੱਕਦਾ ਹੈ। ਭਗਤ ਵਛਲ ਸੁਨ ਖੋਤ ਹੂੰ ਨਿਰਾਸ ਰਿਦੈ, ਅੰਦਰੋਂ ਉਦਾਸ ਹੋ ਜਾਣਾ, ਤੂੰ ਭਗਤੀ ਨੂੰ ਪਿਆਰ ਕਰਨਾ। ਪਰ ਕਹਿਣ ਲੱਗੇ ਪਤਤ ਪਾਵਨ ਸੁਨ ਆਸਾ ਉਰ ਧਾਰ ਹੂੰ, ਜਦੋਂ ਇਹ ਕੰਨਾਂ ਵਿੱਚ ਆਵਾਜ਼ ਪੈਂਦੀ ਏ ਕਿ ਪਰਮਾਤਮਾ ਪਾਪੀਆਂ ਨੂੰ ਪਵਿੱਤਰ ਕਰ ਦਿੰਦਾ, ਉਦੋਂ ਇੱਕ ਆਸ ਵੱਜ ਜਾਂਦੀ ਏ, ਮਾਲਕਾ ਭਗਤ ਤਾਂ ਨਹੀਂ ਪਰ ਪਾਪੀ ਮੇਰੇ ਵਰਗਾ ਕੋਈ ਨਹੀਂ ਲੱਭਣਾ। ਜੇ ਤੂੰ ਅੱਤ ਦਾ ਨੀਚ ਕਰਮੀ ਕੋਈ ਲੱਭਣਾ ਹੈ ਤੇ ਸਭ ਤੋਂ ਨੀਚ ਕਰਮ ਮੇਰੇ ਨੇ, ਜੇ ਇਸ ਕਰਕੇ ਪਰਦੇ ਢੱਕਣਾ ਤੇ ਮੇਰੀ ਵਾਰੀ ਸਭ ਤੋਂ ਪਹਿਲਾਂ ਆਵੇ, ਕਿਉਂਕਿ ਮੇਰੇ ਵਰਗੇ ਪਾਪ ਕਰਮ ਕਿਸੇ ਦੇ ਨਹੀਂ। ਭਗਤ ਵਛਲ ਸੁਨ ਖੋਤ ਹੂੰ ਨਿਰਾਸ ਰਿਧ ਹੈ, ਪਤਤ ਪਾਵਨ ਸੁਨ ਆਸਾ ਉਰ ਧਾਰ ਹੂੰ, ਤੂੰ ਪਾਪੀਆਂ ਦੇ ਪਰਦੇ ਢੱਕਦੇ ਨੇ। ਆਓ ਅਸੀਂ ਥੋੜ੍ਹਾ ਜਿਹਾ ਬਾਣੀ 'ਚੋਂ ਦੇਖੀਏ। ਗੁਰਮੁਖੋ, ਉਸ ਪਰਮਾਤਮਾ ਦੇ ਘਰ ਵਿੱਚ, ਇੱਕ ਵਾਰੀ ਮੈਂ ਇੱਥੇ ਪਿਛਲੇ ਸਾਲ ਵੀ ਅਰਜ਼ ਕੀਤੀ ਸੀ ਕਿ ਰਹਿਰਾ ਸਾਹਿਬ ਜੀ ਦਾ ਪਾਠ ਕਰਨੇ, ਅਤੇ ਜਦੋਂ ਚੌਪਈ ਸਾਹਿਬ ਤੋਂ ਪਹਿਲਾਂ ਪੰਜਵੇਂ ਗੁਰਦੇਵ ਜੀ ਦੇ ਸ਼ਬਦ ਦਾ ਪਾਠ ਸੰਪੂਰਨ ਹੁੰਦਾ, ਜਿਹੜੀਆਂ ਉਸ ਸ਼ਬਦ ਦੀਆਂ ਅਖੀਰਲੀਆਂ ਦੋ ਤੁਕਾਂ ਨੇ, ਆ ਚਾਰ ਬਚਨ ਨੇ, ਕਿਤੇ ਇਹ ਸਾਡੀ ਅਰਦਾਸ ਬਣ ਜਾਏ ਨਾ ਸੱਚੀ ਮੁੱਚੀ ਗੁਰੂ ਪਰਮਾਤਮਾ ਪੜਦੇ ਢੱਕਦਾ। ਉਸ ਬਚਨਾਂ ਵਿੱਚ, ਉਹਨਾਂ ਤੁਕਾਂ ਵਿੱਚ ਦੋ ਗੱਲਾਂ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਨੇ ਕਹੀਆਂ ਨੇ। ਕਹਿੰਦੇ ਨੇ ਅਰਦਾਸ ਕਰਨ ਵੇਲੇ ਬੰਦਾ ਇੱਕ ਤਾਂ ਆਪਣੇ ਕੀਤੇ ਹੋਏ ਕੰਮਾਂ ਨੂੰ ਸਵੀਕਾਰ ਲੈ, ਧਿਆਨ ਦਿਆ ਜੇ, ਉਹ ਸਾਨੂੰ ਸਭ ਨੂੰ ਚੇਤੇ ਨੇ, ਸਿਰਫ ਬਾਰੀਕੀ ਨਾਲ ਦੇਖੀਏ। ਇੱਕ ਤਾਂ ਜਿਹੜੇ ਕਰਮ ਆਪਾਂ ਕੀਤੇ ਨੇ ਉਹਨੂੰ ਸਵੀਕਾਰ ਲਈਏ ਵੀ ਮੈਂ ਕੀਤੇ ਨੇ, ਅਤੇ ਦੂਸਰੇ ਜਿਹੜੇ ਅਕੀਤੇ ਨੇ, ਅਕੀਤੇ ਦਾ ਮਤਲਬ ਆਪਾਂ ਨੂੰ ਕਰਨੇ ਚਾਹੀਦੇ ਸਨ ਪਰ ਕਰ ਨਹੀਂ ਸਕੇ, ਇਸ ਗੱਲ ਨੂੰ ਪ੍ਰਵਾਨ ਕਰ ਲਵੇ ਕਿ ਜਿਹੜੇ ਕਰਮ ਕਰਨੇ ਚਾਹੀਦੇ ਸਨ ਉਹ ਮੈਂ ਕੀਤੇ ਨਹੀਂ, ਜਿਹੜੇ ਨਹੀਂ ਕਰਨੇ ਚਾਹੀਦੇ ਸਨ ਉਹ ਮੈਂ ਕਰ ਬੈਠਾ ਵਾਂ। ਸੱਚਾਈ ਇਹ ਵੇ, ਜੇ ਇਹ ਦੋ ਗੱਲਾਂ ਮੰਨ ਲੈ ਤਾਂ ਪਰਮਾਤਮਾ ਪਰਦੇ ਢੱਕ ਦਿੰਦਾ। ਉਹ ਬਚਨ ਹੈ ਤੁਹਾਨੂੰ ਸਭ ਨੂੰ ਚੇਤੇ ਵੇ, ਜਪ ਤਪ ਸੰਜਮ ਧਰਮ ਨਾ ਕਮਾਇਆ। ਇਹਦਾ ਮਤਲਬ ਇਹ ਕਮਾਉਣਾ ਚਾਹੀਦਾ ਸੀ, ਇਹ ਕਰਨਾ ਚਾਹੀਦਾ ਸੀ, ਮੈਂ ਕਰ ਨਹੀਂ ਸਕਿਆ। ਨਾ ਮੈਂ ਜਪ ਕੀਤਾ, ਨਾ ਮੈਂ ਤਪ ਕੀਤਾ, ਨਾ ਮੈਂ ਇੰਦਰੀਆਂ ਦਾ ਸੰਜਮ ਰੱਖ ਸਕਿਆ, ਨਾ ਮੈਂ ਮਾਲਕ ਸੇਵਾ ਕਰ ਸਕਿਆ, ਨਾ ਗੁਰੂ ਨੂੰ ਜਾਣਿਆ, ਨਾ ਪਰਮਾਤਮਾ ਨੂੰ ਜਾਣਿਆ। ਮੈਂ ਆਪਣੇ ਇਸ ਗੁਨਾਹ ਨੂੰ ਸਵੀਕਾਰ ਕਰਨਾ ਆ ਕਿ ਜਿਸ ਵਾਸਤੇ ਮਾਨਵ ਦੇਹੀ ਦਿੱਤੀ ਸੀ ਮੈਂ ਇੱਕ ਵੀ ਕੰਮ ਨਹੀਂ ਕਰ ਸਕਿਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ, ਹਰ ਰਾਇਆ ਇਹ ਮੈਂ ਨਹੀਂ ਜਾਣਿਆ, ਨਾ ਸੇਵਾ ਨਾ ਗੁਰੂ ਨੂੰ। ਕਹੋ ਨਾਨਕ ਹਮ ਨੀਚ ਕਰਮਾਂ, ਮੇਰੇ ਕਰਮ ਨੀਚ ਨੇ। ਹੁਣ ਨੀਚ ਕਰਮ ਕੀ ਨੇ? ਉੱਤਮ ਕਰਮ ਵੀ ਨੇ ਅਤੇ ਨੀਚ ਕਰਮ ਵੀ। ਜਦੋਂ ਕਰਮ ਫਿਲਾਸਫੀ ਆਪਾਂ ਪੜ੍ਹਦੇ ਹਾਂ ਨਾ, ਦੇਖੋ ਭਾਵੇਂ ਅੱਜ ਕਿਹਾ ਜਾਂਦਾ ਜੀ ਕੋਈ ਨਹੀਂ, ਅੱਗੇ ਕਿਹੜਾ ਕਿਸੇ ਨੇ ਪੁੱਛਣਾ, ਨਹੀਂ ਭਾਈ, ਕਰਮ ਫਿਲਾਸਫੀ ਨੂੰ ਗੁਰਮਤ ਨੇ ਮੰਨਿਆ। ਜੋ ਕੁਝ ਕਰਮ ਆਪਾਂ ਕਰਨੇ ਆ ਇਹ ਬੀਜ ਬੀਜਨੇ ਆ, ਤੇ ਕਰਮ ਤਿੰਨ ਤਰ੍ਹਾਂ ਦੇ ਹੁੰਦੇ, ਕਿਰਿਆਮਾਨ ਕਰਮ, ਸੰਚਿਤ ਕਰਮ ਤੇ ਪਰਾਲਬਧ ਕਰਮ। ਇਹ ਤਿੰਨਾਂ ਦਾ ਇੱਕ ਸਰਕਲ ਜਿਹਾ ਬਣਿਆ ਹੈ। ਸੰਚਿਤ ਕਰਮ ਦਾ ਅਰਥ ਹੈ ਜਿਹੜੇ ਅਸੀਂ ਹੁਣ ਇੱਥੇ ਬੈਠੇ ਹਾਂ, ਸਾਰੇ ਦਿਨ ਵਿੱਚ ਜਿਹੜੇ ਆਪਾਂ ਕਰਮ ਕਰ ਚੁੱਕੇ ਹਾਂ ਉਹ ਸੰਚਿਤ ਦਰ ਤੇ ਇਕੱਠੇ ਹੋ ਗਏ, ਉਹ ਸਟੋਰ ਹੋ ਗਏ, ਨਹੀਂ ਉਹ ਕਹਿ ਲਈਏ ਇਕੱਠੇ ਹੋ ਗਏ, ਸੰਚਨ ਦਰ ਤੇ ਇਕੱਠੇ ਕਰਨਾ, ਉਹ ਸੰਚਿਤ ਕਰਮ ਨੇ। ਅਤੇ ਕਿਰਿਆਮਾਨ ਕਰਮ ਦਰ ਤੇ ਜੋ ਆਪਾਂ ਵਰਤਮਾਨ ਵਿੱਚ ਕਰਨੇ ਹਾਂ, ਕਿਰਿਆਮਾਨ ਕਰਮ ਹੀ ਸੰਚਿਤ ਕਰਮ ਬਣਦਾ ਹੈ। ਜੋ ਕਰ ਰਹੇ ਹਾਂ ਉਹ ਸੰਚਿਤ ਕਰਮ ਬਣ ਜਾਣਾ, ਜਿਹੜੇ ਸੰਚਿਤ ਕਰਮ ਨੇ ਉਹ ਫਿਰ ਪਰਾਲਬਧ ਬਣਦੇ ਨੇ। ਫਿਰ ਬੇਨਤੀ ਸਮਝਿਓ, ਕਿਰਿਆਮਾਨ ਕਰਮ ਹੀ ਸੰਚਿਤ ਕਰਮ ਹੈ, ਸੰਚਿਤ ਕਰਮ ਹੀ ਪਰਾਲਬਧ ਬਣਦੇ ਨੇ। ਇਹੀ ਕਾਰਨ ਕਿ ਕਈ ਵਾਰੀ ਬੰਦੇ ਇਸ ਜਨਮ ਵਿੱਚ ਕਰਮ ਚੰਗੇ ਨਹੀਂ ਕਰਦੇ ਪਰ ਪਰਾਲਬਧ ਨੇ, ਕਮਾਲ ਦੀ ਹੁੰਦੀ ਹੈ, ਪਿਛਲੇ ਕਰਮਾਂ ਕਰਕੇ ਇਸ ਜਨਮ ਵਿੱਚ ਭਾਗ ਲੱਗ ਜਾਂਦਾ ਹੈ। ਇਹ ਕਰਮ ਨੇ, ਕਰਮ ਫਿਲਾਸਫੀ ਨੂੰ ਮੰਨਿਆ ਹੈ ਗੁਰਮਤ ਨੇ। ਜਿਹੜੇ ਇੱਕ ਯੱਕ ਲਖਤ ਕਹਿ ਦਿੰਦੇ ਆ ਕਿੰਨੇ ਪੁੱਛਣਾ, ਬਾਬਾ ਜੀ ਨੇ ਤਾਂ ਬਾਣੀ 'ਚ ਕਿਹਾ, ਕਹਿਣ ਲੱਗੇ ਕਰਮੀ ਆਪੋ ਆਪਣੀ,
ਇਹ ਕਰਮ ਫਿਲਾਸਫੀ ਹੈ ਕਿ ਨੇੜੇ ਕਿ ਦੂਰ। ਸਾਹਿਬ ਨੇ ਕਿਹਾ ਪੁੰਨੀ ਪਾਪੀ ਆਖਣ ਨਾ ਹੈ ਕਰਮ ਖੈਣ, ਕਰ ਕਰ ਕਰਨਾ ਲਿਖ ਲੈ ਜਾਹੋ। ਮਹਾਰਾਜ ਜੀ ਨੇ ਕਰਮ ਖੈਣ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ, ਜਾਪੇ ਜਾਏ ਕਰਮ ਨੇ ਨਾ। ਜਾਂ ਅਸੀਂ ਆਸਾ ਕੀ ਵਾਰ 'ਚ ਪੜ੍ਹਨੇ ਕਿ ਆਪੀ ਨੇ ਭੋਗ ਭੋਗ ਕੇ ਕੋਈ ਭਸਮੜ ਭੌਰ ਸਧਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ। ਹੁਣ ਗੱਲ ਸੰਗਲ ਵੀ ਇੱਕ ਸਵਾਲ ਉੱਠੇਗਾ ਵੀ ਸਰੀਰ ਤਾਂ ਸਾੜ ਦਿੱਤਾ ਅਤੇ ਸੰਗਲ ਕਿਹੜੇ ਗੱਲ 'ਚ ਪਾ ਦਿੱਤਾ, ਜਦੋਂ ਚਿਖਾ ਵਿੱਚ ਰੱਖ ਕੇ ਫੂਕ ਦਿੱਤਾ। ਇਸੇ ਗੱਲ ਨੂੰ ਲੈ ਕੇ ਕਈ ਵਾਰੀ ਫਿਰ ਸਾਡੇ ਲੋਕ ਕਹਿੰਦੇ ਆ ਵੀ ਇਹ ਤਾਂ ਡਰਾਵਾ ਹੀ ਦਿੱਤਾ ਗਿਆ, ਬੰਦੇ ਦੀ ਤਾਂ ਮੌਤ ਹੋ ਗਈ, ਗੱਲ ਸੰਗਲ ਕਿੱਥੇ ਚਲੇ ਗਏ। ਕਬੀਰ ਸਾਹਿਬ ਨੇ ਇਹਨੂੰ ਕਿਹਾ, ਕਹਿਣ ਲੱਗੇ ਧਰਮ ਰਾਏ ਜਬ ਲੇਖਾ ਮੰਗੈ, ਬਾਕੀ ਨਿਕਸੀ ਭਾਰੀ, ਪੰਚ ਕਿਰਸਾਣਵਾ ਭਾਗ ਗਏ, ਲੈ ਬੰਨਦਿਓ ਜੀਓ ਦਰਬਾਰੀ। ਹੁਣ ਪੰਚ ਕਿਰਵਾ ਕਿਰਸਾਣਵਾ ਸਨ ਨੈਨੂ ਨਕਟੂ ਸਰਵਨੂ ਰਸਪਤ ਅਤੇ ਪੰਜਵਾਂ ਇੰਦਰੀ। ਇਹ ਤਾਂ ਪੰਜ ਚਲੇ ਗਏ, ਮੌਤ ਫਿਜ਼ੀਕਲ ਡੈਥ ਨਾਲੇ ਚਲੇ ਗਏ, ਪਰ ਗੁਰਮੁਖੋ ਜਿਹੜਾ ਗੱਲ ਸੰਗਲ ਘੱਤ ਚਲਾਇਆ ਹੈ ਨਾ, ਉਹ ਸਥੂਲ ਸਰੀਰ ਤੋਂ ਅਗਲਾ ਹੈ ਸੂਖਸ਼ਮ। ਸੂਖਸ਼ਮ ਸਰੀਰ ਦੇ ਗੱਲ ਵਿੱਚ ਇਹ ਸਮਝਾਉਣ ਲਈ ਕਿ ਜਿਵੇਂ ਕਿਸੇ ਬੰਦੇ ਦੇ ਗੱਲ ਵਿੱਚ ਸੰਗਲ ਪਾ ਕੇ ਕੋਈ ਧੁੰਦਾ, ਤੈਨੂੰ ਸੂਖਸ਼ਮ ਦਿਸ ਨਹੀਂ ਰਿਹਾ ਪਰ ਸੂਖਸ਼ਮ ਕਰਕੇ ਸਥੂਲ ਚੱਲ ਰਿਹਾ ਹੈ। ਜੇ ਸੂਖਸ਼ਮ ਨਾ ਹੋਵੇ ਤਾਂ ਸਥੂਲ ਕਿਵੇਂ ਚੱਲੇਗਾ। ਹਜ਼ੂਰ ਨੇ ਕਿਹਾ ਉਸ ਸੂਖਸ਼ਮ ਸਰੀਰ ਵਿੱਚ ਉਹਦੇ ਗੱਲ 'ਚ ਸੰਗਲ ਪਾ ਦਿੱਤਾ। ਕਹਿਣ ਲੱਗੇ ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ। ਗੁਰਮੁਖੋ ਉੱਥੇ ਦੋ ਗੱਲਾਂ, ਕਰਨੀ ਜਿਹੜੀ ਕਹਿ ਇਹ ਕਰਮਾਂ ਕਰਕੇ ਬਣਦੀ, ਜਿਗੋ ਜੇ ਕਰਮ ਕਰਨੇ ਆ ਉਹ ਕਰਨੀ, ਉਹ ਪ੍ਰੈਕਟੀਕਲ ਜੀਵਨ ਕਹਿ। ਉੱਥੇ ਰੱਬ ਨੇ ਕਰਨੀ ਕੀਰਤ ਵਾਚੀਐ ਅਤੇ ਇਹ ਨਹੀਂ ਕਿਹਾ ਵੀ ਧੱਕਾ ਕੀਤਾ, ਬਹਿ ਲੇਖਾਂ ਕਰ ਸਮਝਾਇਆ। ਕਹਿਣ ਲੱਗੇ ਤਸੱਲੀ ਕਰ ਲੈ, ਜਿਹੜੇ ਕਾਗਜ਼ ਮੈਂ ਲਿਖ ਦਿੱਤੇ ਨੇ ਮਤਾ ਕਹਿ, ਮੇਰੇ ਨਾਲ ਬੇਇਨਸਾਫ਼ੀ ਹੋਈ ਹੈ, ਮੈਂ ਤੈਨੂੰ ਸਮਝਾਉਣਾ ਤੇਰੀ ਕਿਤੇ ਕਿਤੇ ਗਲਤੀ ਹੈ। ਸਮਝਾਇਆ ਕਿਹਾ ਮਹਾਰਾਜ ਜੀ, ਧੱਕਾ ਨਹੀਂ ਕਿਹਾ, ਬਹਿ ਲੇਖਾਂ ਕਰ ਸਮਝਾਇਆ। ਹੁਣ ਕੀ ਹੋਇਆ, ਮਹਾਰਾਜ ਕਹਿੰਦੇ ਥਾਉ ਨਾ ਹੋਵੀ ਪਾਉਂਦਈ, ਹੁਣ ਸੁਣੀਏ ਕਿਆ ਰੁਵਾਇਆ ਮਨ ਅੰਧੇ ਜਨਮ ਗੁਮਾਇਆ। ਜਿਹੜੀ ਮੈਂ ਅਰਜ਼ ਆਪ ਜੀ ਨੂੰ ਕਰ ਰਿਹਾ ਹਾਂ ਕਿ ਦੇਖੋ ਅਸੀਂ ਜਿਹੜੇ ਕਰਮ ਕਰਨੇ ਹੈ, ਗੱਲ ਫਿਰ ਉੱਥੇ ਕਿ ਹਰ ਬੰਦਾ ਕਰਮ ਕਰਦਾ ਅਤੇ ਸ਼ੁਰੂਆਤ ਮੈਂ ਕੀਤੀ ਸੀ ਪਰਮਾਤਮਾ ਅਸੀਂ ਜਿਹੜੇ ਕਰਮ ਕਰਨੇ ਆ ਪਾਪ ਕਰਮ ਵੀ ਨੇ ਪੁੰਨ ਕਰਮ ਵੀ ਨੇ, ਜਿਹਨੂੰ ਅਸੀਂ ਆਪਣੇ ਸੁਖਿਰਤਾ ਨਾਲ ਲਾਂਗੇ। ਪਰਮਾਤਮਾ ਦਾ ਇੱਕ ਸੁਭਾਅ ਹੈ ਜਿਹੜੀ ਅਰਜ਼ ਕਰਨੀ ਹੈ ਕਿ ਜਦੋਂ ਜੀਵ ਇਹ ਮੰਨ ਲਏ ਕਿ ਸੱਚਮੁੱਚ ਮੈਂ ਨੀਚ ਕਰਮ ਕੀਤੇ ਨੇ। ਹੁਣ ਨੀਚ ਕਰਮ ਕੀ ਨੇ, ਆ ਚੋਰੀ ਕਰਨਾ ਆਪਾਂ ਕਹਾਂਗੇ ਨੀਚ ਕਰਮ ਹੈ। ਧੰਨ ਗੁਰੂ ਰਾਮਦਾਸ ਜੀ ਦਾ ਪੁਰਬ ਹੈ ਨਾ, ਗੁਰੂ ਰਾਮਦਾਸ ਜੀ ਨੂੰ ਪੁੱਛ ਲਈਏ ਨੀਚ ਕਰਮ ਕੀ ਨੇ। ਧੰਨ ਗੁਰੂ ਰਾਮਦਾਸ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਉਹ ਤੁਹਾਨੂੰ ਸਭ ਨੂੰ ਪਤਾ ਹੈ ਅਤੇ ਮੇਰਾ ਖਿਆਲ ਹੈ ਮੈਂ ਆਪਣੇ ਮਨ ਨੂੰ ਸਮਝਾਵਾਂਗਾ ਕਿ ਮਨਾ ਯਤਨ ਕਰ, ਜੇ ਗੁਰੂ ਨੇ ਕਿਹਾ ਨੀਚ ਕਰਮ ਹੈ ਤੂੰ ਅਰਦਾਸ ਕਰ ਇਹਦੇ ਤੂੰ ਬਚ ਜਾ। ਉਹ ਨੀਚ ਕਰਮ ਹੈ, ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਕਹੋ ਨਾਨਕਾਮ ਨੀਚ ਕਰਮਾਂ। ਆਹ ਨੀਚ ਕਰਮ, ਇੱਕ ਧਨ ਅਤੇ ਦੂਜਾ ਚਮੜੀ, ਸਿੱਧੀ ਗੱਲ ਕਣਕ ਅਤੇ ਕਾਮਣੀ। ਕੰਚਨ ਨਾਰੀ ਮੈਂ ਜੀਓ ਲੁਭਤ ਕੈ, ਮੋਹ ਮਿੱਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ, ਹਰ ਪ੍ਰਭ ਚੇਤਨਾ ਆਵਈ ਕਿਉਂ ਛੂਟਾ ਮੇਰੇ ਖਰ ਰਾਇਆ ਮੇਰੇ ਰਾਮ। ਇਹ ਨੀਚ ਕਰਮ ਹਰ ਮੇਰੇ, ਆਹ ਨੇ ਮੇਰੇ ਨੀਚ ਕਰਮ, ਜਿਹੜੇ ਮੈਂ ਨੀਚ ਕਰਮ ਕਰਕੇ ਸਵੀਕਾਰ ਕਰਨਾ ਪਿਆ ਵਾਂ ਮੇਰੇ ਰਾਮ। ਇਹ ਨੀਚ ਕਰਮ ਹਨ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ, ਬਖਸ਼ ਅਵਗਣ ਸਭ ਮੇਰੇ। ਫਿਰ ਉਸ ਤੁਕ ਵੱਲ ਆਈਏ ਕਿ ਮੰਨ ਲੈ ਮਣਾ, ਜਪ ਤਪ ਸੰਯਮ ਧਰਮ ਨਾ ਕਮਾਇਆ, ਨਾ ਜਪ ਕੀਤਾ ਅਤੇ ਨਾ ਤਪ ਕੀਤਾ। ਹੁਣ ਜਿਹੜਾ ਜਪ ਹੈ ਨਾ ਅਤੇ ਤਪ, ਇਹ ਅਕਸਰ ਬਾਣੀ ਪੜ੍ਹਨ ਵਾਲੇ ਤੁਸੀਂ ਬੈਠੇ ਹੋ ਦੋਨੋਂ ਇਕੱਠੇ ਆਉਣਗੇ, ਤਪ ਜਪ ਨਹੀਂ ਆਏਗਾ। ਜਿੰਨਾ ਵੀ ਪਾਠ ਆਏਗਾ ਉਹ ਅਕਸਰ ਜਪ ਤੋਂ ਬਾਅਦ ਤਪ ਆਉਂਦਾ, ਕੀ ਕਾਰਨ? ਕਿਉਂਕਿ ਜਪ ਆਪਣੇ ਆਪ ਵਿੱਚ ਇੱਕ ਤਪ ਹੈ, ਜਪ ਤਪ ਹੈ। ਕਿਵੇਂ? ਜਿਵੇਂ ਕਠਿਨ ਸਾਧਨਾ ਕਰਕੇ ਕੋਈ ਇਕਾਂਤ ਵਿੱਚ ਬੈਠ ਕੇ ਆਪਣੇ ਸਰੀਰ ਨੂੰ ਦੁੱਖ ਦਿੰਦਾ, ਸੱਚਾਈ ਇਹ ਵੀ ਕਦੀ ਇਕਾਂਤ ਵਿੱਚ ਬੈਠ ਕੇ ਦੋ ਚਾਰ ਘੰਟੇ ਜਪ ਕਰਨਾ ਪੈ ਜਾਏ ਬੰਦੇ ਦੇ ਅੰਦਰ ਦਾ ਪੁੱਛੋ ਕਿੰਨਾ ਮੰਦਾ ਹਾਲ ਹੁੰਦਾ। ਮੈਂ ਕਹਿੰਦਾ ਜਿਵੇਂ ਪਿੰਜਰੇ 'ਚ ਪਿਆ ਪੰਛੀ ਫੜ ਫੜਾਉਂਦਾ ਜਪ ਕਰਨ ਵੇਲੇ ਇਸ ਵੇਲੇ ਮਨ ਫੜ ਫੜਾਉਂਦਾ ਹੈ। ਜਪ ਆਪਣੇ ਵਿੱਚ ਇੱਕ ਤਪ ਹੈ। ਮਨ ਲੈ ਮੈਂ ਜਪ ਨਹੀਂ ਕੀਤਾ, ਅਤੇ ਜਪ ਵੀ ਕਿੰਨੇ ਤਰ੍ਹਾਂ ਦਾ ਹੈ? ਤਿੰਨ ਤਰ੍ਹਾਂ ਦਾ ਮੰਨਿਆ, ਮਾਨਸਿਕ, ਉਪਾਂਸ਼ੂ ਅਤੇ ਵਾਚਕ। ਵਾਚਕ ਦਾ ਅਰਥ ਹੁੰਦਾ ਬੋਲ ਕੇ, ਜਿਵੇਂ ਅਸੀਂ ਵਾਹਿਗੁਰੂ ਸ਼ਬਦ ਕਹਿੰਦੇ, ਅਤੇ ਉਪਾਂਸ਼ੂ ਦਾ ਅਰਥ ਹੈ ਬੁੱਲ ਨਾ ਖਿਲਣ ਪਰ ਗਲੇ ਵਿੱਚ ਅੰਦਰ ਚੱਲੇ। ਅਤੇ ਮਾਨਸਿਕ ਜਪ ਦਾ ਅਰਥ ਹੈ ਕਿ ਗੁਰੂ ਇੰਨੀ ਕੁ ਕਿਰਪਾ ਕਰਦੇ, ਨਾ ਗਲੇ ਵਿੱਚ ਨਾ ਜ਼ਬਾਨ ਵਿੱਚ, ਮਨ ਵਿੱਚ ਫੁਰਨੇ ਰੂਪ ਵਿੱਚ ਹੀ ਜਾਪ ਹੁੰਦਾ ਰਹੇ, ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਚੁੱਪ ਪ੍ਰੀਤ ਕਿਹਾ ਹੈ, ਚੁੱਪ ਸਿਮਰਨ ਕਿਹਾ। ਸਿਮਰਨ ਦਾ ਸੰਬੰਧ ਬੋਲਣ ਨਾਲ ਨਹੀਂ ਗੁਰਮੁਖੋ, ਬੋਲਣ ਦਾ ਸੰਬੰਧ ਜਪ ਨਾਲ ਹੈ, ਸਿਮਰਨ ਦਾ ਸੰਬੰਧ ਤੇ ਚੁੱਪ ਨਾਲ ਹੈ। ਜਦੋਂ ਆਪਾਂ ਚੁੱਪ ਕਰਨੇ ਆ ਅੰਦਰ ਚਿਤਵਨੀ ਚੱਲਦੀ ਹੈ। ਖੈਰ ਪ੍ਰਕਰਨ ਵਿੱਚ ਰਹਾਂ ਕਿ ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ। ਮਾਲਕ ਜੀ, ਆਹ ਮੇਰੇ ਨੀਚ ਕਰਮ ਨੇ, ਤੁਸੀਂ ਕਿਰਪਾ ਕਰਕੇ ਤੁਹਾਡੀ ਸ਼ਰਨ 'ਚ ਆਇਆ, ਮੇਰਾ ਪਰਦਾ ਢੱਕ ਲਓ। ਮੈਂ ਅਰਜ਼ ਕੀਤੀ, ਪਰਮਾਤਮਾ ਜੀਵ ਦੇ ਗੁਨਾਹਾਂ 'ਤੇ ਪਰਦੇ ਪਾਉਂਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਹੋਣੀ, ਉਹਨਾਂ ਨੇ ਇੱਕ ਛੋਟੀ ਜਿਹੀ ਕਵਿਤਾ ਲਿਖੀ ਸੀ। ਮੇਰਾ ਖਿਆਲ ਹੋ ਸਕਦਾ ਸਾਡੇ ਵਰਗੇ ਕਿਸੇ ਕਥਾ ਵਾਚਕ ਨੇ ਜਾਂ ਪੰਡਿਤ ਵਿਦਵਾਨ ਨੇ ਗੱਲ ਕੀਤੀ, ਅਤੇ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ, ਮੈਨੂੰ ਐਡੀ ਚੰਗੀ ਲੱਗੀ। ਉਹ ਕਹਿੰਦੇ ਨੇ, ਅਕਸਰ ਅੱਧਿਓਂ ਜ਼ਿਆਦਾ ਬੰਦੇ ਆਪਾਂ ਡਰਾ ਕੇ ਦੌੜਾ ਦਿੰਦੇ। ਦੇਖੋ, ਪਾਪੀ ਬੰਦਾ ਪਾਪ ਵਿੱਚ ਖਚਤ ਹੈ, ਪਰ ਜੇ ਉਹਨੂੰ ਆਪਾਂ ਦਿਨ ਰਾਤ ਦੁਰਕਾਰੀ ਜਾਵਾਂਗੇ, ਉਹ ਬੰਦਾ ਵਾਪਸ ਕਦੀ ਨਹੀਂ ਆਏਗਾ, ਕਦੀ ਨਹੀਂ ਆਏਗਾ। ਜੇ ਪਾਪੀ ਬੰਦੇ ਨੂੰ ਵੀ ਕਿਤੇ ਬੰਦਾ ਪਲੋਸ ਕੇ ਸੀਨੇ ਨਾਲ ਲਾ ਕੇ ਕਹਿ, ਚੱਲ ਜੋ ਤੂੰ ਕੀਤਾ ਉਹਨੂੰ ਭੁੱਲ ਜਾ, ਅੱਜ ਮੇਰੇ ਨਾਲ ਗੁਰੂ ਰਾਮਦਾਸ ਦੇ ਦਰ 'ਤੇ ਆ, ਗੁਰੂ ਰਾਮਦਾਸ ਤੇਰੇ ਗੁਨਾਹ ਨੂੰ ਬਖਸ਼ ਦੇਵੇਗਾ। ਮੇਰਾ ਖਿਆਲ ਹੈ ਪਾਪ ਕਰਨ ਵਾਲਾ ਬੰਦਾ ਅੰਦਰਾਂ ਇੰਨੋ ਟੁੱਟ ਜਾਂਦਾ ਹੈ, ਉਹ ਦੁਰਕਾਰਾਂ ਸੁਣ ਸੁਣ ਕੇ, ਫਿਟਕਾਰਾਂ ਸੁਣ ਸੁਣ ਕੇ ਅੰਦਰੋਂ ਸੁੱਕ ਜਾਂਦਾ ਹੈ। ਪਰ ਪਾਪੀ ਬੰਦੇ ਨੂੰ ਵੀ ਕੋਈ ਪਿਆਰ ਨਾਲ ਬੁਲਾਏ, ਉਹਦੀਆਂ ਅੱਖਾਂ ਵੀ ਸੇਜਲ ਹੋ ਜਾਂਦੀਆਂ, ਭਿੱਜ ਜਾਂਦੀਆਂ, ਉਹਨੂੰ ਕੋਈ ਆਪਣੇ ਨੇੜੇ ਲਾਉਣ ਦਾ ਯਤਨ ਤਾਂ ਕਰੇ। ਪਰਿਪੂਰਨ ਪਰਮਾਤਮਾ ਜੀਵਾਂ ਦੇ ਉੱਪਰ ਪਰਦੇ ਪਾਉਂਦਾ ਹੈ, ਉਹ ਗੁਨਾਹ ਪਾਪ ਜਿਹੜੇ ਨੇ ਉਹ ਢੱਕਦਾ ਹੈ। ਭਾਈ ਵੀਰ ਸਿੰਘ ਉਹਨਾਂ ਨੇ ਲਿਖਿਆ ਹੈ, ਕਹਿਣ ਲੱਗੇ, ਦੇਖੋ ਤੂੰ ਕਥਾ ਕਰ ਰਹੇ ਹੈ, ਹੁਣ ਪਾਪੀ ਕਹਿ ਕਹਿ ਕੇ ਤੂੰ ਬੰਦਾ ਅੱਜ ਜੇ ਸੰਗਤ 'ਚ ਆ ਹੀ ਗਿਆ, ਅਤੇ ਸੱਚਾਈ ਹੈ ਵੀ ਸਾਡਾ ਇੱਕ ਸੁਭਾਅ ਹੈ ਮਹੱਲੇ ਵਿੱਚ ਰਹੀਏ, ਭਾਵੇਂ ਕਿਸੇ ਕਮਿਊਨਿਟੀ ਵਿੱਚ ਵੱਖ ਰਹੀਏ, ਜਿਹੜਾ ਬੰਦਾ ਪਾਪ ਕਰਨ ਵਾਲਾ ਕਿਤੇ ਗੁਰਦੁਆਰੇ ਆ ਜਾਏ ਨਾ, ਸਾਰੀ ਸੰਗਤ ਉਹਨੂੰ ਵੇਖਣ ਲੱਗ ਪੈਂਦੀ, ਇਹ ਬੰਦਾ ਅੱਜ ਕਿੱਥੇ ਆ ਗਿਆ ਹੈ, ਸੱਚਾਈ ਸਾਰੇ ਵੇਖਣ ਲੱਗ ਪੈਣਗੇ। ਉਹ ਬੰਦਾ ਵੀ ਸੋਚਣ ਲੱਗ ਪੈਂਦਾ ਵੀ ਸੱਚੀ ਮੁੱਚੀ ਮੈਂ ਇੰਨਾ ਕੁ ਨੀਵਾਂ ਹੋ ਗਿਆ, ਮੇਰਾ ਮੱਥਾ ਟੇਕਣਾ ਵੀ ਸਮਾਜ ਨੂੰ ਪ੍ਰਵਾਨ ਨਹੀਂ ਹੁੰਦਾ ਪਿਆ। ਉੱਥੇ ਭਾਈ ਸਾਹਿਬ ਨੇ ਇੱਕ ਲਿਖਿਆ, ਕਹਿਣ ਲੱਗੇ, ਤੂੰ ਪਾਪੀ ਕਹਿ ਕਹਿ ਪੰਡਿਤ ਜਿੰਦ ਸੁਕਾਈ। ਪੰਡਿਤ ਦਾ ਅਰਥ ਵਿਦਵਾਨ ਨੂੰ ਕਹਿ ਰਹੇ ਨੇ, ਜਿੱਥੇ ਤੂੰ ਬੋਲਣਾ ਮੈਨੂੰ ਪਾਪੀ ਕਹਿ ਕਹਿ ਕੇ ਮੇਰੀ ਜਿੰਦ ਨੂੰ ਸੁੱਕਣੇ ਤੂੰ ਪਾ ਦਿੱਤਾ। ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ, ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਪਾਈ। ਇਸ ਸਤਰ ਨੂੰ ਸਮਝਿਓ, ਕਹਿਣ ਲੱਗੇ ਜਿਸ ਨੇ ਬਖਸ਼ਣੇ ਉਹ ਅਮਿੱਤ ਦਾ ਅਰਥ ਹੈ, ਉਸ ਦੀ ਕੋਈ ਮਿਣਤੀ ਨਹੀਂ, ਕੋਈ ਗਿਣਤੀ ਨਹੀਂ। ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ, ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਪਾਈ। ਕਹਿਣ ਲੱਗੇ ਮਿੱਤ ਵਾਲੇ ਦੇ ਕਰਮ ਅਮਿੱਤੇ ਕਦੀ ਨਹੀਂ ਹੋ ਸਕਦੇ, ਅਸੀਂ ਮਿੱਤ ਵਿੱਚ ਦਰ ਤੇ ਸੀਮਾ ਵਿੱਚ ਖਾਂ। ਜਿਹੜਾ ਬੰਦਾ ਸੀਮਾ 'ਚ ਉਮਰ ਲੈ ਕੇ ਆਇਆ, ਸੀਮਾ 'ਚ ਸਵਾਸ ਲੈ ਕੇ ਆਇਆ, ਸੀਮਾ ਵਿੱਚ ਆਰਬਲਾ ਲੈ ਕੇ ਆਇਆ ਕਿਸੇ ਹੱਦ ਤੱਕ, ਕਹਿਣ ਲੱਗੇ ਉਹਦੇ ਪਾਪ ਅਸੀਮ ਨਹੀਂ ਪਰ ਬਖਸ਼ਣ ਵਾਲਾ ਅਸੀਮ ਹੈ। ਅਤੇ ਜਿੱਦਣ ਉਸ ਅਸੀਮ ਨੇ ਅਮਿੱਤੇ ਨੇ ਆਪਣੀ ਕਿਰਪਾ ਕਰ ਦਿੱਤੀ, ਉਹਦੇ ਇੱਕ ਬਖਸ਼ਿਸ਼ ਦੀ ਕਣੀ ਨੇ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਧੋ ਕੇ ਰੱਖ ਦੇਣਾ। ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸੁਕਾਈ, ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਭਾਈ। ਮਿੱਤ ਵਾਲੇ ਦੇ ਕਰਮ ਅਮਿੱਤੇ ਕਦੀ ਨਹੀਂ ਹੋ ਸਕਦੇ, ਬਖਸ਼ ਅਮਿੱਤੇ ਦੀ ਜਦ ਪਾਈ, ਮਿੱਤ ਦੇ ਕਰਮ ਉਡਾਈ, ਜਿੱਦਣ ਉਹਨੇ ਬਖਸ਼ਿਸ਼ ਕਰ ਦਿੱਤੀ ਤੇ ਗੁਨਾਹਾਂ ਨੂੰ ਸਾੜ ਦੇਵੇਗਾ। ਬੇਨਤੀ ਹੈ ਕਿ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਮੈਂ ਅਰਜ਼ ਕੀਤੀ ਸੀ ਪਰਮਾਤਮਾ ਪਰਦੇ ਢੱਕਦਾ,
ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਪੜ੍ਹੋ, ਹਜ਼ੂਰ ਤਾਂ ਕਹਿੰਦੇ ਨੇ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ। ਪਹਿਲਾ ਭਗਤ ਵਚਲ ਕਹਿ ਸੰਤਾਂ ਨੂੰ ਉਭਾਰਦਾ, ਜਿਹੜੇ ਸੰਤਾਂ ਦੇ ਦੋਖੀ ਨੇ ਦੁਸ਼ਮਣ ਨੇ ਉਹਨਾਂ ਨੂੰ ਉਹ ਦੁਸ਼ਟਾਂ ਨੂੰ ਗਾਲਦਾ ਹੈ। ਸੰਤ ਉਬਾਰ ਗਨੀ ਮਨ ਗਾਰੈ ਪਸ਼ ਪਸ਼ੂ ਨਗ ਨਾਗ ਨਿਰਾਦਪ ਸਰਬ ਸਮੇਂ ਸਭ ਕੋ ਪ੍ਰਤਪਾਰੈ। ਪੋਖ ਤਹ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰੈ, ਨਹੀਂ ਕਰਮ ਵਿਚਾਰੈ ਬਖਸ਼ਿੰਦ ਹੈ ਨਾ, ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਕਹਿ। ਮਹਾਰਾਜ ਕਹਿੰਦੇ ਨੇ ਪਰ ਦੇਤ ਨਹਾਰੈ, ਗੁਨਾ ਦੇਖਦਾ ਹੈ ਪਰ ਦੇਖਣ ਦੇ ਬਾਵਜੂਦ ਉਹ ਬਖਸ਼ਿਸ਼ ਦੇਣੀ ਕਦੀ ਭੁੱਲਦਾ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦਾ ਕਬਿੱਤ ਸ਼ੁਰੂ ਕੀਤਾ ਹੈ। ਕਹਿੰਦੇ ਨੇ ਜਦੋਂ ਦਰਬਾਰ ਵਿੱਚ ਕਹਿੰਦੇ ਨੇ ਪਰਮਾਤਮਾ ਭਗਤ ਵਸ਼ਲ ਮੈਂ ਉਦਾਸ ਹੋ ਜਾਂਦਾ, ਅਤੇ ਜਦੋਂ ਕੋਈ ਕਹਿੰਦਾ ਉਹ ਪਾਪੀਆਂ ਨੂੰ ਪਵਿੱਤਰ ਕਰਦਾ ਹੈ ਅੰਦਰ ਖੁਸ਼ੀ ਆ ਜਾਂਦੀ ਹੈ, ਮਾਲਕਾ ਮੇਰੇ ਵਰਗਾ ਨੀਚ ਕਰਮ ਕੋਈ ਨਹੀਂ ਹੋਣਾ। ਕਹਿੰਦੇ ਨੇ ਜਦੋਂ ਇਹ ਕਹਿੰਦੇ ਆ ਕਥਾ ਕਰਦੇ ਹਾਂ ਕਿ ਪਰਮਾਤਮਾ ਅੰਤਰਜਾਮੀ ਹੈ ਤੇਰੇ ਅੰਦਰ ਦੇ ਫੁਰਨੇ ਜਾਣਦਾ ਹੈ, ਕਹਿੰਦੇ ਸੱਚਮੁੱਚ ਡਰ ਜਾਂਦਾ ਕਿ ਹੁਣੇ ਮੈਂ ਗੰਦਾ ਫੁਰਨਾ ਬਣਾਇਆ ਤੂੰ ਮੇਰੇ ਅੰਦਰ ਨੂੰ ਸਮਝਣਾ ਹੈ। ਪਰ ਜਦੋਂ ਕਹਿੰਦੇ ਨੇ ਅੰਤਰਜਾਮੀ ਹੋ ਕੇ ਵੀ ਪਰਦੇ ਢੱਕ ਦਿੰਦਾ ਉਦੋਂ ਇੱਕ ਭਰੋਸਾ ਵੱਧ ਜਾਂਦਾ। ਕਹਿਣ ਲੱਗੇ ਮਾਲਕ ਸਾਡੀ ਦਸ਼ਾ ਤਾਂ ਇਹ ਹੈ ਕਿ ਮੀਂਹ ਪੈਂਦਾ ਹੈ ਪਰ ਸਿੰਬਲ ਅਫਲ ਰਹਿ ਜਾਂਦਾ ਹੈ, ਪਰ ਇੱਕ ਆਸ ਹੈ ਜੇ ਚੰਦਨ ਆਪਣੀ ਮਹਿਕ ਦੇ ਦੇਵੇ ਤੇ ਸਿੰਬਲ ਵਿੱਚ ਵੀ ਸੁਗੰਧੀ ਆ ਜਾਂਦੀ ਏ। ਆਪਣੇ ਪਾਪਾਂ ਕਰਕੇ ਤਾਂ ਅਸੀਂ ਸਿੰਬਲ ਹਾਂ, ਸਾਡੇ ਕੋਲ ਸ਼ੁਭ ਕਰਮਾਂ ਦੀ ਬਰਸਾਤ ਹੁੰਦੀ ਏ, ਕੁਝ ਨਹੀਂ ਲੈ ਸਕੇ, ਪਰ ਜੇ ਤੂੰ ਆਪਣੀ ਬਖਸ਼ਿਸ਼ ਦੀ ਸੁਗੰਧੀ ਦੇ ਦਿੱਤੀ ਤੇ ਸਾਡੇ ਵਰਗੇ ਗੰਧ ਨਾਲ ਭਰੇ ਕੋਈ ਵੀ ਸੁਗੰਧਿਤ ਹੋ ਜਾਣ। ਭਾਈ ਸਾਹਿਬ ਦਾ ਪੂਰਾ ਕਬਿੱਤ ਹੈ। ਕਹਿਣ ਲੱਗੇ ਭਗਤ ਵਚਲ ਸੁਨ ਹੋਤ ਹੂੰ ਨਿਰਾਸ਼ ਰਿਦੈ, ਪਤਤ ਪਾਵਨ ਸੁਨ ਆਸਾ ਉਰ ਧਾਰ ਹੋ, ਅੰਤਰ ਜਾਮੀ ਸੁਨ ਕੰਪਤ ਹੋ ਅੰਤਰ ਗਤ, ਦੀਨ ਕੈ ਦਿਆਲ ਸੁਨ ਭੈ ਪ੍ਰਮ ਟਾਰ ਹੋ, ਜਲ ਧਰ ਸੰਗਮ ਕੈ ਅਫੁਲ ਸੇਮਲ ਦੁਰਮ, ਚੰਦਨ ਸੁਗੰਧ ਸਨ ਬੰਧ ਮੈਲ ਗਾਰ ਹੋ, ਆਪਣੀ ਕਰਨੀ ਕਰ ਨਰਕ ਹੋ ਨਾ ਪਾਵੂ ਠੌਰ। ਮੇਰੇ ਮਾਲਕਾ ਜੇ ਨਰਕ ਜਿਹਨੂੰ ਕਹਿੰਦੇ ਆ ਨਾ, ਅਸੀਂ ਕਹਿੰਦੇ ਹਾਂ ਨਰਕ ਵਿੱਚ ਥਾਂ ਮਿਲਦਾ ਅੱਤ ਦੇ ਪਾਪੀਆਂ ਨੂੰ, ਕਹਿੰਦੇ ਨੇ ਮੇਰੇ ਤਾਂ ਪਾਪ ਹੀ ਇੰਨੇ ਨੇ ਕਿ ਸ਼ਾਇਦ ਮੇਰੇ ਵਰਗੇ ਬੰਦੇ ਨੂੰ ਨਰਕ ਵਿੱਚ ਵੀ ਥਾਂ ਨਾ ਮਿਲੇ। ਆਪਣੀ ਕਰਨੀ ਕਰ ਨਰਕ ਹੋ ਨਾ ਪਾਵੂ ਠੌਰ, ਤੁਮਰੋ ਬਿਰਧ ਕਰ ਆਸਰੋ ਸੰਭਾਰ ਹੋ, ਤੇਰੇ ਬਿਰਧ ਬਾਣੀ ਕਰਕੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਦੇਖੋ ਉਹਨਾਂ ਦੇ ਪਵਿੱਤਰ ਦਰਬਾਰ ਵਿੱਚ ਗੁਰੂ ਸਾਹਿਬ ਤਾਂ ਸਭ ਦੀ ਪਰਦੇ ਢੱਕਦੇ ਨੇ। ਕੋਈ ਵੀ ਉਹਨਾਂ ਦੇ ਦਰਬਾਰ ਚਲਾ ਜਾਏ, ਗਿਆਨੀ ਮਾਹ ਸਿੰਘ ਹੋਣਾ ਨੇ ਭਾਈ ਸਾਹਿਬ ਦੇ ਜੀਵਨ 'ਚ ਲਿਖਿਆ ਹੈ, ਇਹ ਅੰਮ੍ਰਿਤਸਰ ਦੇ ਵਸਨੀਕ ਆ ਬੈਠੇ ਹੋ, ਧੰਨ ਗੁਰੂ ਰਾਮਦਾਸ ਜੀ ਦੇ ਦਰ ਦੇ ਜਿਵੇਂ ਰੰਗੀਲਾ ਸਾਹਿਬ ਕਹਿ ਕੇ ਗਏ ਨਾ, ਕਈ ਵਾਰੀ ਬੰਦਾ ਨੇੜੇ ਰਹਿੰਦਾ ਹੈ ਅਤੇ ਸ਼ਾਇਦ ਉਹਨੀ ਕਦਰ ਨਹੀਂ ਜਾਣਦਾ। ਸੱਚਮੁੱਚ ਜਿਹੜੇ ਸਿੰਘ ਬਾਹਰੋਂ ਨਹੀਂ ਆ ਸਕਦੇ ਨਾ, ਉਹਨਾਂ ਦੇ ਅੰਦਰ ਦੇਖੋ ਕਿੰਨੇ ਕੁ ਤੜਫਦੇ ਨੇ ਗੁਰੂ ਦਰਬਾਰ ਵਿੱਚ ਪਹੁੰਚਣ ਵਾਸਤੇ। ਭਾਈ ਗਿਆਨੀ ਮਾਹ ਸਿੰਘ ਲਿਖਦੇ ਨੇ ਕਿ ਅਕਸਰ ਅੰਮ੍ਰਿਤਸਰ ਦੇ ਬਜ਼ੁਰਗ, ਹੋ ਸਕਦਾ ਮੈਨੂੰ ਸ਼ਬਦ ਉਹ ਨਾ ਯਾਦ ਹੋਣ, ਮੱਥਾ ਟੇਕਦਿਆਂ ਕਹਿੰਦੇ ਸਨ ਧੰਨ ਗੁਰੂ ਰਾਮਦਾਸ, ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਥਾਜ। ਇਹ ਪੁਰਾਣੇ ਬਜ਼ੁਰਗ ਜਦੋਂ ਉਹਨਾਂ ਮੱਥਾ ਟੇਕਣਾ ਦਰਬਾਰ ਸਾਹਿਬ, ਇਹ ਸ਼ਬਦ ਉਹਨਾਂ ਦੀ ਜ਼ਬਾਨ 'ਤੇ ਚੜਿਆ ਸੀ ਕਿ ਧੰਨ ਗੁਰੂ ਰਾਮਦਾਸ, ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਥਾਜ। ਉਹ ਕਹਿੰਦੇ ਨੇ ਕਿਸੇ ਨੇ ਘੰਟਾ ਘਰ ਵਾਲੇ ਪਾਸੇ ਮੱਥਾ ਟੇਕਦਿਆਂ ਸ਼ਬਦ ਕਹਿ ਦਿੱਤੇ ਕਿ ਧੰਨ ਗੁਰੂ ਰਾਮਦਾਸ, ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਥਾਜ। ਅਤੇ ਇੱਕ ਆਰੀਆ ਸਮਾਜੀ, ਕੱਟੜ ਆਰੀਆ ਸਮਾਜੀ, ਉਹ ਕੋਲੋਂ ਲੰਘਦਿਆਂ ਕਹਿੰਦਾ ਇਹ ਕੀ ਕਹੀ ਜਾਂਦੇ ਹੋ ਕਿ ਕਰੀ ਨਾ ਕਿਸੇ ਦਾ ਮੁਥਾਜ। ਅਤੇ ਜਿਹੜਾ ਬਜ਼ੁਰਗ ਕਹਿ ਰਿਹਾ ਸੀ ਉਹਨੇ ਕਿਹਾ ਭਾਈ ਸੱਚਮੁੱਚ ਜਦੋਂ ਅਰਦਾਸ ਕਰੀਏ ਤੇ ਗੁਰੂ ਰਾਮਦਾਸ ਕਿੱਥੇ ਦਾ ਮੁਥਾਜ ਨਹੀਂ ਰਹਿਣ ਦਿੰਦਾ, ਕਿਸੇ ਦਾ ਨਹੀਂ ਜੇ ਰਹਿਣ ਦਿੰਦਾ, ਨਾ ਧਨ ਦਾ ਮੁਥਾਜ, ਨਾ ਸੰਤਾਨ ਦਾ ਮੁਥਾਜ। ਉਹਨੇ ਫਿਰ ਕਿਹਾ, ਕਹਿਣ ਲੱਗਾ ਐਵੇਂ ਤੁਸੀਂ ਸ਼ਬਦ ਦੁਹਰਾਈ ਜਾਂਦੇ ਹੋ, ਕਰੀ ਨਾ ਕਿਸੇ ਦਾ ਮੁਥਾਜ। ਕਹਿੰਦਾ ਮੈਂ ਤੇ ਤਾਂ ਮੰਨਾਂਗਾ, ਮੈਂ ਚੁਰਟੀ ਪੀਨਾ, ਆ ਚਿਲਮ ਪੀਂਦਾ ਸੀ। ਕਹਿੰਦਾ ਮੈਂ ਦਿਨ ਵਿੱਚ ਕਈ ਕਈ ਵਾਰੀ ਚਿਲਮ ਪੀਨਾ ਵਾਂ, ਉੱਥੇ ਗਿਣਤੀ ਵੀ ਉਹਨਾਂ ਲਿਖੀ ਹੈ, ਕਈ ਵਾਰੀ ਦਿਨ ਵਿੱਚ ਚਿਲਮ ਪੀਨਾ, ਕਹਿੰਦਾ ਮੈਂ ਤਾਂ ਮੰਨਾਂਗਾ ਜੇ ਅੱਜ ਤੋਂ ਬਾਅਦ ਮੇਰੀ ਚਿਲਮ ਛੁੱਟ ਜਾਏ। ਪਤਾ ਨਹੀਂ ਰੱਬ ਨੇ ਕਿਤੇ ਮਿਹਰ ਕੀਤੀ, ਚੰਗਾ ਗੁਰਨਾ ਬਣ ਗਿਆ ਕਿ ਅੱਜ ਤੋਂ ਬਾਅਦ ਮੇਰੀ ਚਿਲਮ ਛੁੱਟ ਜਾਏ, ਚੁਰਟੀ ਛੁੱਟ ਜਾਏ। ਉਹ ਵੀ ਗੁਰਮੁਖ ਪਿਆਰੇ ਗੁਰੂ ਰਾਮਦਾਸ ਤੇ ਪੂਰਨ ਭਰੋਸੇ ਵਾਲੇ ਸਨ। ਕਹਿਣ ਲੱਗੇ ਫਿਰ ਇੱਕ ਕੰਮ ਕਰ, ਉਹ ਸਾਹਮਣੇ ਹਰਜੂਰ ਦਾ ਦਰਬਾਰ ਦਿਸਦਾ ਪਏ, ਤੂੰ ਮੱਥਾ ਟੇਕ ਕੇ ਇਹ ਸ਼ਬਦ ਜ਼ਬਾਨ ਤੋਂ ਕਹਿ ਦੇ ਕਿ ਤਨ ਗੁਰੂ ਰਾਮਦਾਸ, ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਥਾਜ, ਮੈਂ ਆਪਣੇ ਪਿਓ ਤੇ ਭਰੋਸਾ ਕਰਕੇ ਕਹਿੰਦਾ ਤੇਰੀ ਚਿਲਮ ਅੱਜ ਹੀ ਛੁੱਟ ਜਾਏਗੀ। ਕਿੱਡਾ ਕੁ ਵੱਡਾ ਯਕੀਨ ਸੀ। ਇਸ ਘਟਨਾ ਦਾ ਜ਼ਿਕਰ ਜੇ ਕਿਸੇ ਡਿਟੇਲ ਨਾਲ ਪੜ੍ਹਨਾ ਹੋਵੇ ਤੇ ਗੁਰਮੁਖ ਜੀਵਨ ਵਿੱਚ ਹੈ, ਭਾਈ ਸਾਹਿਬ ਦੇ ਜੀਵਨ ਵਿੱਚ ਹੈ, ਤੇ ਅੰਮ੍ਰਿਤਸਰ ਦੀ ਸਿਫਤ ਦਾ ਵੱਖਰਾ ਚੈਪਟਰ ਹੈ। ਉੱਥੇ ਜਦੋਂ ਉਹਨੇ ਸੱਚਮੁੱਚ ਹਜ਼ੂਰ ਦੇ ਦਰਬਾਰ ਵੱਲ ਮੂੰਹ ਕਰਕੇ ਇਹ ਗੱਲ ਕਹਿ ਦਿੱਤੀ, ਧੰਨ ਗੁਰੂ ਰਾਮਦਾਸ, ਰੱਖੀ ਗਰੀਬ ਦੀ ਲਾਜ, ਕਰੀ ਨਾ ਕਿਸੇ ਦਾ ਮੁਥਾਜ, ਕਹਿੰਦੇ ਨੇ ਇਹ ਗੱਲ ਕਹਿ ਕੇ ਉਹ ਚਲਾ ਗਿਆ। ਅਤੇ ਦੂਸਰੇ ਦਿਨ ਕਿ ਤੀਸਰੇ ਦਿਨ ਉਹੀ ਬੰਦਾ ਜਿਹੜਾ ਚਿਲਮਾ ਪੈਂਦਾ ਸੀ, ਉਹ ਦੇਗ ਲੈ ਕੇ ਦਰਸ਼ਨੀ ਡਿਊੜੀ ਲੰਘਦਾ, ਪੁਲ ਉੱਤੇ ਜਾਂਦਾ, ਮਿਲ ਗਿਆ ਮੱਥਾ ਟੇਕਦਾ ਉਹਨਾਂ ਬਜ਼ੁਰਗਾਂ ਨੂੰ। ਕਹਿਣ ਲੱਗੇ ਕਿਵੇਂ ਸੱਜਣਾ? ਉਹਨੇ ਰੋ ਕੇ ਕਿਹਾ, ਸੱਚਾਈ ਐਵੇਂ ਕਿ ਜਿਹੜੀ ਉਸ ਦਿਨ ਸਵੇਰੇ ਚਿਲਮ ਪੀਤੀ ਸੀ ਉਹੀ ਸੀ, ਉਸ ਤੋਂ ਬਾਅਦ ਮੇਰਾ ਚੇਤੀ ਨਹੀਂ ਕੀਤਾ ਚਿਲਮ ਦੇਖਣ ਵਾਲੇ ਪਾਸੇ। ਭਾਈ ਇਹ ਮੈਂ ਤਾਂ ਬੇਨਤੀ ਕੀਤੀ ਹੈ, ਅਸੀਂ ਦੇਖੋ ਧਨ ਦੀ ਅਰਦਾਸ ਕਰਨੇ ਆ ਤੂੰ ਬਖਸ਼ ਦੇ, ਸੰਤਾਨ ਦੀ ਅਰਦਾਸ ਕਰਨੇ ਆ ਬਖਸ਼ ਦੇ, ਪਦਵੀ ਦੀ ਅਰਦਾਸ ਕਰਨੇ ਆ ਬਖਸ਼ ਦੇ। ਮੇਰਾ ਖਿਆਲ ਧੰਨ ਗੁਰੂ ਰਾਮਦਾਸ ਨੂੰ ਕਹੀਏ, ਸੱਚੇ ਪਾਤਸ਼ਾਹ ਇਹਨਾਂ ਗੁਨਾਹਾਂ ਦੇ ਅਸੀਂ ਮੁਥਾਜ ਹੋਏ ਬੈਠੇ ਹਾਂ, ਅੰਦਰ ਵਾਸ਼ਨਾ ਨੇ ਖਾ ਲਿਆ, ਤੂੰ ਕਿਰਪਾ ਕਰ ਸਾਨੂੰ ਇਹਨਾਂ ਤੋਂ ਬੇਮੁਤਾਜੀ ਬਖਸ਼। ਸਤਿਗੁਰੂ ਸਮਰੱਥ ਨੇ, ਭਾਈ ਸਾਹਿਬ ਬੈਠੇ ਨੇ, ਭਾਈ ਸੁਰਿੰਦਰ ਸਿੰਘ। ਦੇਖੋ ਫਿਰ ਇੱਥੇ ਮੈਂ ਸ਼ਬਦ ਕਹਿ ਦਿਆਂ, ਗੁਰੂ ਰਾਮਦਾਸ ਨੂੰ ਕੇਵਲ ਧੰਨ ਹੀ ਕੋਈ ਕਹਿ ਦੇ? ਹਾਲਾਂਕਿ ਭੱਟ ਸਾਹਿਬਾਨਾਂ ਨੇ ਕਿਹਾ, ਬਾਬਾ ਸੱਤਾ ਬਲਵੰਡ ਵਿੱਚੋਂ ਬਾਬਾ ਸੱਤਾ ਜੀ ਨੇ ਕਿਹਾ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਧੰਨ ਤਾਂ ਨਹੀਂ ਕਿਹਾ ਨਾ। ਹੁਣ ਇੰਨਾ ਸ਼ਬਦ ਕਹਿੰਦਿਆਂ ਕਿੰਨੀ ਕੁ ਦੇਰ ਲੱਗਦੀ? ਅਤੇ ਮਹਾਰਾਜ ਜੇ ਕੋਈ ਗੁਰੂ ਰਾਮਦਾਸ ਜੀ ਨੂੰ ਧੰਨ ਧੰਨ ਕਹੇ ਫਿਰ ਕੀ ਮਿਲਦਾ ਹੈ? ਉਹ ਸਵਈਆ ਕਹਿੰਦੇ ਨੇ, ਗੁਰੂ ਰਾਮਦਾਸ ਜੀ ਨੂੰ ਕੋਈ ਧੰਨ ਕਹਿ ਦੇ, ਗੁਰੂ ਰਾਮਦਾਸ ਉਹਦੇ ਅਗਿਆਨਤਾ ਦੇ ਪਰਦੇ ਦੂਰ ਕਰ ਦਿੰਦੇ ਨੇ, ਅੱਖਾਂ ਦਾ ਹਨੇਰਾ ਦੂਰ ਕਰ ਦਿੰਦੇ ਨੇ, ਕਰੋੜਾਂ ਜਨਮਾਂ ਦੇ ਆਤਮਾ ਹਨੇਰੇ ਵਿੱਚ ਡੁੱਬੀ ਨੂੰ ਰੋਸ਼ਨੀ ਬਖਸ਼ਦੇ ਨੇ। ਜੇ ਕੋਈ ਧੰਨ ਗੁਰੂ ਰਾਮਦਾਸ ਕਹਿ ਦੇ, ਉਹਦੇ ਦੁੱਖ ਦੂਰ ਕਰ ਦਿੰਦੇ ਨੇ, ਉਹਨੂੰ ਰਿਧੀਆਂ ਸਿੱਧੀਆਂ ਬਖਸ਼ ਦਿੰਦੇ ਨੇ। ਧੰਨ ਗੁਰੂ ਰਾਮਦਾਸ ਕੋਈ ਕਹਿ ਦੇ, ਉਹਦੇ ਅੰਦਰ ਨਾਮ ਦੀ ਕਿਰਪਾ ਵਰਤਣ ਲੱਗ ਪੈਂਦੀ ਏ। ਕਹਿੰਦੇ ਨੇ ਸਾਰੀ ਸੰਗਤ ਗੁਰੂ ਰਾਮਦਾਸ ਨੂੰ ਧੰਨ ਕਹੋ ਜਿਹਦਾ ਨਾਮ ਲਿਆ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ। ਅਸੀਂ ਇਹ ਬਚਨ ਪੜ੍ਹਦੇ ਹਾਂ ਕਿ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਸਿਮਰੰਤ ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਧ ਪਾਵੇ, ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ, ਧੰਨ ਧੰਨ ਕਰੋ ਜੇ ਸਤਿਗੁਰ ਲਗ ਪ੍ਰਪਾਈਐ, ਸੋ ਸਤਿਗੁਰ ਸਿਮਰੋ ਨਰੋ। ਉਸ ਗੁਰੂ ਨੂੰ ਧੰਨ ਕਹੋ ਜਿਹਨੂੰ ਧੰਨ ਕਿਹਾ ਹੀ ਇੰਨੀਆਂ ਬਖਸ਼ਾਂ ਮਿਲ ਜਾਂਦੀਆਂ। ਕਿੱਡੀ ਵੱਡੀ ਖੁੱਲ੍ਹ ਦਿੱਤੀ ਗਈ ਕਿ ਉਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਧੰਨ ਕਹੋ। ਫਿਰ ਉਸ ਪ੍ਰਕਰਨ 'ਤੇ ਆਵਾਂ ਕਿ ਪਰਮਾਤਮਾ ਪਰਦੇ ਢੱਕਦਾ ਹੈ। ਦੂਸਰੀ ਬੇਨਤੀ, ਗੁਰੂ ਪਰਦੇ ਢੱਕਦਾ ਹੈ। ਜਿੰਨਾ ਮਰਜ਼ੀ ਬੰਦਾ ਗੁਨਾਹ ਕਰੀ ਜਾਏ, ਜਿਹੜਾ ਇੱਕ ਵਾਰੀ ਕਹਿ ਦੇ ਨਾ ਸਤਿਗੁਰੂ ਮੈਂ ਤੇਰਾ ਵਾਂ, ਇੱਥੇ ਮੈਂ ਜਿਹੜੀ ਅਰਜ਼ ਕਰਨ ਲੱਗਾ ਭਾਈ ਸਾਹਿਬ ਦੀ ਰਚਨਾ ਵਿੱਚੋਂ ਇੱਕ ਪ੍ਰਮਾਣਕ ਹੈ। ਫਿਰ ਦੇਖੋ ਗੁਰੂ ਪਰਦੇ ਕਿਵੇਂ ਢੱਕਦਾ ਹੈ। ਭਾਈ ਗੁਰਦਾਸ ਸਾਹਿਬ, ਕਿਉਂਕਿ ਅੱਜ ਬਹੁਤ ਘੱਟ ਉਹਨਾਂ ਨੂੰ ਪੜ੍ਹਿਆ ਵਾਚਿਆ ਜਾਂਦਾ, ਹੁਣ ਤਾਂ ਕੰਮ ਹੀ ਸ਼ੁਰੂ ਨਵਾਂ ਹੋ ਗਿਆ ਆਪਣੇ ਸਿੱਖਾਂ 'ਚ, ਅਸੀਂ ਇਹਨੂੰ ਮੰਨਦੇ ਹੀ ਨਹੀਂ। ਸੱਚਾਈ ਇਹ ਵੇ, ਖੁਦ ਭਾਈ ਸਾਹਿਬ ਦੀ ਰਚਨਾ ਵਿੱਚੋਂ ਪ੍ਰਮਾਣ ਦਿੰਦਿਆਂ ਮੈਨੂੰ ਕਈਆਂ ਟੋਕਿਆ, ਇਹ ਜੀ ਕੱਚੀ ਬਾਣੀ ਹੈ। ਸੋਚੀਦਾ ਕਿੱਥੇ ਜਾ ਖਲੋਵੇਗਾ ਸਾਡਾ ਅੰਦਰ। ਉਹ ਮਹਾਨ ਗੁਰਮੁਖ ਜਿਨ੍ਹਾਂ ਨੇ ਸਿੱਖੀ ਕਮਾਈ, ਸਿੱਖੀ ਖੰਡਾਈ, ਉਹਨਾਂ ਨੇ ਇੱਕ ਪ੍ਰਮਾਣ ਦਿੱਤਾ ਕਿਵੇਂ ਪਰਦੇ ਢੱਕਦਾ ਹੈ ਗੁਰੂ। ਪਾਣੀ ਦਾ ਦਰਿਆ ਚੱਲਦਾ ਪਏ, ਕਿਨਾਰਿਆਂ ਨੂੰ ਖਹਿ ਕੇ ਪਾਣੀ ਲਭਾ ਲਭ ਦਰਿਆ ਭਰਿਆ, ਤੁਰਿਆ ਜਾਂਦਾ ਪਾਣੀ, ਅਤੇ ਕਿਸੇ ਨੇ ਪੱਥਰ ਸੱਟ ਦਿੱਤਾ ਵਿੱਚ,
ਪਰਦੇ ਕਿਵੇਂ ਟੱਕਦਾ ਹੈ। ਪੱਥਰ ਪਾਣੀ ਵਿੱਚ ਡੁੱਬ ਗਿਆ, ਕੋਈ ਆਇਆ ਉਹਨੇ ਛੋਟਾ ਜਿਹਾ ਲੋਹੇ ਦਾ ਟੁਕੜਾ ਲਿਆ, ਪਾਣੀ ਵਿੱਚ ਸੱਟਿਆ, ਉਹ ਵੀ ਡੁੱਬ ਗਿਆ। ਪਰ ਇੰਨੀ ਦੇਰ ਨੂੰ ਕੀ ਹੋਇਆ ਕਿ ਪਿੱਛੋਂ ਬੜੀ ਤੇਜ਼ੀ ਦੇ ਨਾਲ ਇੱਕ ਬੜੀ ਭਾਰੀ ਲੱਕੜ ਆਈ, ਉਸ ਪਿੱਛੇ ਹੋਰ ਲੱਕੜਾਂ ਆ ਗਈਆਂ, ਇੰਨੀਆਂ ਭਾਰੀਆਂ ਲੱਕੜਾਂ ਆਈਆਂ, ਪਾਣੀ ਨੇ ਉਹਨਾਂ ਨੂੰ ਡੋਬੇ ਹੀ ਨਹੀਂ। ਕਿਵੇਂ ਪਰਦੇ ਟੱਕਦਾ ਹੈ ਗੁਰੂ? ਕਹਿੰਦੇ ਨੇ ਬੰਦਾ ਤਾਰਕਿਕ ਸੀ, ਉਹਨੇ ਪੁੱਛ ਲਿਆ ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਨਹੀਂ ਅਲੰਕਾਰ ਨੇ, ਖਿਆਲ ਨੇ। ਹੁਣ ਬਾਣੀ ਵਿੱਚ ਤਾਂ ਬਾਬਾ ਜੀ ਨੇ ਸਰੋਵਰ ਨੂੰ ਵੀ ਪੁੱਛ ਲਿਆ, ਪੱਬਰ ਤੂੰ ਹਰਿਆਵਲਾ, ਹੁਣ ਆਪਾਂ ਕਹਿਣ ਲੱਗ ਪਈ ਇਹ ਸਰੋਵਰ ਬੋਲਦਾ। ਬਾਬੇ ਫਰੀਦ ਨੇ ਤਾਂ ਕੋਇਲ ਨੂੰ ਪੁੱਛ ਲਿਆ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਕੋਇਲ ਨੂੰ ਪੁੱਛਿਆ ਨਾ। ਹੁਣ ਇਹ ਸਾਰੇ ਅਲੰਕਾਰ ਪ੍ਰਮਾਣਕ ਹੁੰਦੇ ਨੇ ਮਨ ਨੂੰ ਸਮਝਾਉਣ ਲਈ। ਲੱਕੜਾਂ ਜਿਹੜੀਆਂ ਨੇ ਭਰ ਕੇ ਪਾਣੀ ਭਰਿਆ ਸੀ ਦਰਿਆ, ਅਤੇ ਭਾਰੀ ਲੱਕੜ ਜਿਹੜੀ ਉਹ ਪਾਣੀ ਦੇ ਉੱਤੇ ਤਰਦੀ ਆਈ। ਭਾਈ ਸਾਹਿਬ ਨੇ, ਭਾਈ ਗੁਰਦਾਸ ਸਾਹਿਬ ਨੇ ਕਿਹਾ, ਕਹਿਣ ਲੱਗੇ ਕਿਸੇ ਤਰਕ ਕਰਨ ਵਾਲੇ ਨੇ ਪੁੱਛ ਲਿਆ ਕਿ ਇਹ ਪਾਣੀ ਤੇਰੇ ਕੋਲ ਲੋਹੇ ਦਾ ਟੁਕੜਾ ਸੱਟਿਆ ਅਤੇ ਦਰਿਆ ਤੂੰ ਉਸੇ ਵਕਤ ਲੋਹੇ ਦੇ ਟੁਕੜੇ ਨੂੰ ਡੋਬ ਦਿੱਤਾ, ਇਕਾਗਰਤਾ ਗੁਰਮੁਖੋ ਥੋੜ੍ਹੀ ਜਿਹੀ ਬਖਸ਼ਿਓ, ਲੋਹੇ ਦਾ ਟੁਕੜਾ ਡੋਬ ਦਿੱਤਾ, ਪੱਥਰ ਆਇਆ ਉਹਨੂੰ ਵੀ ਤੂੰ ਪਾਣੀ ਡੋਬ ਦਿੱਤਾ, ਪਰ ਇੰਨੀ ਭਾਰੀ ਟੰਨਾਂ ਦੇ ਹਿਸਾਬ ਨਾਲ ਇੰਨੀਆਂ ਲੱਕੜਾਂ ਆਈਆਂ, ਇਹ ਲੱਕੜਾਂ ਕਿਉਂ ਨਹੀਂ ਡੁੱਬਦਾ? ਕੀ ਇਹਨਾਂ 'ਚ ਭਾਰ ਨਹੀਂ? ਲੋਹਾ 10 ਗ੍ਰਾਮ ਦਾ ਡੁੱਬ ਜਾਂਦਾ ਹੈ, ਪੱਥਰ 5 ਗ੍ਰਾਮ ਦਾ ਤੂੰ ਡੋਬ ਦਿੰਦਾ, ਅਤੇ ਟੰਨਾਂ ਦੇ ਹਿਸਾਬ ਨਾਲ ਭਾਰੀ ਲੱਕੜ ਇਹ ਕਿਉਂ ਨਹੀਂ ਡੁੱਬਦਾ? ਕਹਿਣ ਲੱਗੇ ਪਾਣੀ ਨੇ ਕਿਹਾ ਇਹਨੇ ਡੁੱਬਣਾ ਵੀ ਨਹੀਂ। ਕਹਿਣ ਲੱਗੇ ਕੀ ਇਹਦੇ 'ਚ ਭਾਰ ਨਹੀਂ? ਪਾਣੀ ਕਹਿੰਦਾ ਭਾਰ ਤਾਂ ਹੈ, ਪਰ ਜਿਸ ਵੇਲੇ ਇਹ ਲੱਕੜ ਪੈਦਾ ਹੋਈ ਇਹਦੀਆਂ ਜੜ੍ਹਾਂ ਵਿੱਚ ਮੈਂ ਆਪਣੇ ਆਪੇ ਨੂੰ ਬੂੰਦ ਬੂੰਦ ਪਾਣੀ ਕਹਿੰਦਾ ਮੈਂ ਆਪਾ ਪਾ ਕੇ ਇਹਨੂੰ ਸਿਮਿਆ, ਇਹਨੂੰ ਸਿਰਜਿਆ। ਮੈਂ ਪਾਣੀ ਕਹਿੰਦਾ ਆਪਣਾ ਆਪਾ ਇਹਦੀਆਂ ਜੜ੍ਹਾਂ 'ਚ ਪਾਇਆ, ਅਤੇ ਜਿਹਨੂੰ ਆਪ ਪਾਲਿਆ ਹੋਵੇ ਉਹ ਭਾਵੇਂ ਭਾਰ ਲੈ ਕੇ ਵੀ ਆ ਜਾਏ, ਮੈਂ ਉਹਦੇ ਵੀ ਪਰਦੇ ਟੱਕ ਦੇਣਾ। ਸਮਝਿਓ ਮੇਰੀ ਬੇਨਤੀ, ਬਰੀਕੀ ਜਾਇਓ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਕਹਿੰਦਾ ਲੱਕੜ ਨੂੰ ਮੈਂ ਡੋਬਣਾ ਨਹੀਂ, ਕਿਉਂਕਿ ਪਾਣੀ ਦੀ ਬੂੰਦ ਬੂੰਦ ਇਹਦੀ ਜੜ੍ਹ ਵਿੱਚ ਇਹਦੇ 'ਚ ਸਮਾਈ ਹੈ, ਅਤੇ ਜਿਹਨੂੰ ਮੈਂ ਪਾਲਿਆ ਇਹਨੂੰ ਮੈਂ ਕਦੀ ਡੁੱਬਣ ਨਹੀਂ ਦਿਆਂਗਾ। ਅਤੇ ਅਗਲੇ ਨੇ ਸਵਾਲ ਕਰ ਦਿੱਤਾ, ਪਾਣੀ ਤੈਨੂੰ ਪਤਾ ਤੇਰਾ ਵਿਰੋਧੀ ਤੱਤ ਇਹਦੇ ਵਿੱਚ ਰਹਿੰਦਾ? ਉਹਨੇ ਪੁੱਛਿਆ ਕਿਹੜਾ? ਕਹਿਣ ਲੱਗਾ ਲੱਕੜ ਵਿੱਚ ਅੱਗ। ਅੱਗ ਅਤੇ ਪਾਣੀ ਦਾ ਮੇਲ ਕਿੱਥੇ? ਜਿਹਨੂੰ ਤੂੰ ਕਹਿ ਰਿਹਾ ਮੈਂ ਪਾਲਿਆ ਇਹਨੂੰ ਡੁੱਬਣ ਨਹੀਂ ਦੇਣਾ, ਇਸ ਲੱਕੜ ਦੇ ਹਰ ਇੱਕ ਹਿੱਸੇ ਵਿੱਚ ਅੱਗ ਸਮਾਈਏ। ਪਾਣੀ ਨੇ ਕਿਹਾ ਤਾਂ ਮੈਨੂੰ ਉਦਣ ਦਾ ਹੀ ਪਤਾ ਜਿੱਦਣ ਦਾ ਪਾਲਿਆ ਸੀ ਉਦਣ ਦੀ ਲੱਕੜੇ ਦੇ ਵਿੱਚ ਵੱਧਦੀ ਗਈ, ਪਰ ਚੇਤੇ ਰੱਖੀ ਮੇਰਾ ਸੁਭਾਅ ਹੈ ਮੈਂ ਆਪਣੇ ਵਿਰੋਧੀ ਤੱਤ ਨੂੰ ਵੇਖ ਕੇ ਵੀ ਪਰਦੇ ਪਾ ਕੇ ਇਹਨੂੰ ਪਾਰ ਕਰਾਂਗਾ। ਮੈਨੂੰ ਪਤਾ ਇਹਦੇ 'ਚ ਅੱਗ ਹੈ, ਪਰ ਮੈਂ ਇਹਨੂੰ ਡੋਬਾਂਗਾ ਨਹੀਂ, ਕਿਉਂਕਿ ਮੈਂ ਇਹਨੂੰ ਆਪਣਾ ਬਣਾ ਚੁੱਕਾ ਹਾਂ। ਉਹਨਾਂ ਤੀਜਾ ਸਵਾਲ ਕੀਤਾ, ਕਹਿਣ ਲੱਗੇ ਦੇਖੋ ਤੁਸੀਂ ਇਹ ਤਾਂ ਕਹਿ ਦਿੱਤਾ ਮੈਂ ਲੱਕੜ ਤਾਂ ਨਹੀਂ ਡੋਬਣੀ, ਮੈਂ ਆਪਣਾ ਆਪ ਪਾਇਆ ਸਿੰਜਿਆ, ਮੈਂ ਆਪਣੇ ਪਾਲੇ ਦੀ ਪੱਤ ਰੱਖਣਾ ਹਾਂ। ਤੁਸੀਂ ਕਹਿ ਦਿੱਤਾ ਮੈਂ ਪਰਦੇ ਢੱਕਣਾ ਵਾਂ, ਅੱਗ ਹੋਣ ਦੇ ਬਾਵਜੂਦ ਪਾਰ ਕਰਾਂਗਾ, ਪਰ ਤੁਹਾਨੂੰ ਪਤਾ ਹੈ ਕਿ ਇਸੇ ਲੱਕੜ ਨਾਲ ਜਿਹੜੇ ਲੋਹੇ ਨੂੰ ਤੁਸੀਂ ਡੋਬਦੇ ਹੋ, ਇਸੇ ਲੱਕੜ ਨਾਲ ਜਦੋਂ ਕਿਸ਼ਤੀ ਬਣਦੀ ਹੈ ਇਹ ਲੋਹਾ ਵੀ ਆਪਣੇ ਨਾਲ ਲੈ ਕੇ ਆ ਜਾਂਦੀ ਹੈ, ਇਹ ਪੱਥਰ ਵੀ ਆਪਣੇ ਵਿੱਚ ਰੱਖ ਕੇ ਤੁਰ ਪੈਂਦੀ ਹੈ। ਤੁਸੀਂ ਇਕੱਲੇ ਲੋਹੇ ਅਤੇ ਪੱਥਰ ਨੂੰ ਡੋਬਦੇ ਹੋ, ਪਰ ਜਿੱਦਣ ਲੱਕੜ ਨਾਲ ਲੋਹਾ ਅਤੇ ਪੱਥਰ ਲੱਗਦਾ ਉਸ ਦਿਨ ਕਿਉਂ ਨਹੀਂ ਡੋਬਦੇ? ਕਹਿਣ ਲੱਗੇ ਸੱਚ ਏਵੇ ਜਿਹੜਾ ਮੇਰੇ ਪਾਲੇ ਦੀ ਸੰਗਤ ਕਰਦਾ ਮੈਂ ਉਹਨੂੰ ਵੀ ਪਾਰ ਕਰ ਦੇਣਾ। ਦੇਖੋ ਮੇਰੇ ਗੁਰੂ ਦਾ ਬਿਰਧ ਕੀ ਹੈ, ਜਿਹੜਾ ਮੇਰੇ ਪਾਲੇ ਧੰਨ ਗੁਰੂ ਰਾਮਦਾਸ ਦਾ ਬਿਰਧ ਹੈ, ਜਿਹੜਾ ਪਾਲੇ ਦੀ ਸੰਗਤ ਕਰਦਾ ਮੈਂ ਉਹਨੂੰ ਵੀ ਪਾਰ ਕਰਨਾ। ਹੁਣ ਤਰਕ ਕਰਨ ਵਾਲੇ ਨੇ ਚੌਥੀ ਗੱਲ ਕਹੀ, ਕਹਿਣ ਲੱਗੇ ਫਿਰ ਚੰਦਨ ਨੂੰ ਕਿਉਂ ਡੋਬਦੇ? ਹੋ ਸਕਦਾ ਲੱਕੜ ਦਾ ਕੋਈ ਵਪਾਰੀ ਹੋਵੇ, ਚੰਦਨ ਨੂੰ ਖਰੀਦਣ ਵਾਲੇ ਬੰਦੇ ਅਕਸਰ ਚੰਦਨ ਕੱਟ ਕੇ ਉਹਦਾ ਟੁਕੜਾ ਪਾਣੀ ਵਿੱਚ ਰੱਖਦੇ ਨੇ, ਜੇ ਡੁੱਬ ਜਾਏ ਤਾਂ ਕੀਮਤੀ, ਜੇ ਤਰ ਜਾਏ ਤਾਂ ਨਕਲੀ। ਕਹਿਣ ਲੱਗੇ ਚੰਦਨ ਨੂੰ ਕਿਉਂ ਡੋਬਦੇ ਹੋ? ਕਹਿਣ ਲੱਗੇ ਇਸ ਕਰਕੇ ਨਹੀਂ ਡੋਬਦਾ, ਮੈਂ ਉੱਥੇ ਵੀ ਪਾਲੇ ਦੀ ਲਾਜਿਆ ਰੱਖਣਾ ਵਾਂ ਕਿ ਮੇਰੇ ਪਾਲੇ 'ਤੇ ਕੋਈ ਉਂਗਲ ਚੁੱਕ ਕੇ ਨਕਲੀ ਨਾ ਕਹਿ ਦੇ, ਮੈਂ ਡੋਬਣਾ ਤਾਂ ਵਾਂ ਬਾਜ਼ਾਰ ਵਿੱਚ ਇਹਦੀ ਕੀਮਤ ਪੈ ਜਾਏ। ਹੁਣ ਚੇਤੇ ਰੱਖਿਓ ਸਮਰੱਥ ਗੁਰੂ ਦਾ ਸਿੱਖ ਭਾਈ ਗੁਰਦਾਸ ਕਹਿਣ ਲੱਗੇ, ਓਲ ਪਾਣੀ ਜਿਸ ਲੱਕੜ ਦੀ ਜੜ੍ਹ ਵਿੱਚ ਤੂੰ ਚਲਾ ਜਾਏ
ਉਹਨੂੰ ਆਪਣੇ ਤੇ ਤਾਰ ਦੇਣਾ ਹੈ। ਤੇ ਜਿਸ ਬੰਦੇ ਦੇ ਕੰਨਾਂ ਵਿੱਚ ਕਿਤੇ ਵੀ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੈ ਜਾਏ, ਮੇਰਾ ਗੁਰੂ ਉਹਨੂੰ ਤਾਰ ਦਿੰਦਾ ਹੈ। ਉਹਨੂੰ ਪਤਾ ਹੈ ਇਹਦੇ ਅੰਦਰ ਬਾਣੀ ਹੈ। ਗੁਰੂ ਨੂੰ ਪਤਾ ਹੈ ਅਸੀਂ ਔਗਣਾਂ ਨਾਲ ਭਰੇ ਹਾਂ, ਜਿਵੇਂ ਅੱਗ ਵੇਖ ਕੇ ਤਾਂ ਵੀ ਪਾਣੀ ਤਾਰ ਦਿੰਦਾ ਹੈ, ਗੁਰੂ ਸਾਡੀ ਖੌਮੇ ਦੇ ਲਲਕਾਰੇ ਵੇਖ ਕੇ ਵੀ ਪਰਦੇ ਪਾ ਕੇ ਤਾਰ ਦਿੰਦਾ ਹੈ। ਗੁਰਮੁਖੋ ਇੰਨੀ ਕਿਰਪਾ ਕਰਦਾ ਹੈ। ਕਈ ਵਾਰੀ ਆਪਣਾ ਜੀਵਨ ਬੜਾ ਨਿਕੰਮਾ ਹੁੰਦਾ, ਮੈਂ ਸੱਚ ਕਹਿ ਰਿਹਾ ਆਪਣੀ ਗੱਲ, ਆਪਣਾ ਜੀਵਨ ਨਿਕੰਮਾ ਹੁੰਦਾ ਹੈ। ਤੇ ਜਿੱਦਣ ਬੰਦਾ ਕਿਸੇ ਜਗਿਆਸੂ ਨੂੰ ਲਿਆ ਕੇ ਕਹਿੰਦਾ ਹੈ ਨਾ, ਆਹ ਗੁਰੂ ਰਾਮਦਾਸ ਦਾ ਘਰ ਹੈ, ਅਰਦਾਸ ਕਰ ਤੇਰੀ ਪੂਰੀ ਹੋਵੇਗੀ, ਮੇਰਾ ਗੁਰੂ ਕਹਿੰਦਾ ਚੱਲ ਕੋਈ ਨਹੀਂ, ਜਿਹਨੂੰ ਲੈ ਕੇ ਆਇਆ ਨਾ ਇਹਦਾ ਭਰੋਸਾ ਨਾ ਟੁੱਟੇ, ਉਹਦੀ ਅਰਦਾਸ ਸੁਣ ਲੈਂਦਾ। ਭਾਈ ਸਾਹਿਬ ਨੇ ਸ਼ਬਦ ਕਹਿਣ ਲੱਗੇ, ਪਾਣੀ ਕਾਠ ਨਾ ਡੋਬਈ ਪਾਲੈ ਦੀ ਲੱਜੈ। ਪਾਠ ਮੈਂ ਕਰ ਦੇਣਾ, ਅਰਥ ਹੋ ਗਏ। ਪਾਣੀ ਕਾਠ ਨਾ ਡੋਬਈ ਪਾਲੈ ਦੀ ਲੱਜੈ, ਸਿਰ ਕਰ ਵੱਤ ਚੜਾਏ ਕਹਿ ਸਿਰ ਚੜਿਆ ਭੱਜੈ, ਪੇਟੈ ਅੰਦਰ ਅਗਨ ਰੱਖ ਤਿਸ ਪੜਦਾ ਕੱਜੈ, ਲੋਹੈ ਜੜੀਐ ਬੋਏ ਥਾਂ ਭਾਰ ਪਰੇ ਨਾ ਤੱਜੈ, ਅਗਰੈ ਡੋਬੈ ਜਾਣ ਕੈ ਨਿਰਮੋਲਕ ਧੱਜੈ, ਗੁਰਮੁਖ ਮਾਰਗ ਚੱਲਣਾ ਛੱਡ ਸੱਜੈ ਖੱਬੈ, ਸੱਜੇ ਖੱਬੇ ਨਾ ਦੇਖ ਤੂੰ ਆਪਣੇ ਗੁਰੂ ਵਾਲੇ ਪਾਸੇ ਤੁਰ। ਗੁਰਮੁਖੋ ਪਰਮਾਤਮਾ ਪੜਦੇ ਢੱਕਦਾ। ਤੀਸ ਦੂਜੀ ਗੱਲ, ਗੁਰੂ ਪੜਦੇ ਢੱਕਦਾ। ਤੇ ਸੰਪੰਨਤਾ ਮੈਂ ਕਰਾਂ ਕਿ ਸਮਰੱਥ ਗੁਰੂ ਦਾ ਸਿੱਖ ਵੀ ਪੜਦੇ ਢੱਕਦਾ ਹੈ। ਇੱਕ ਮੈਂ ਉਦਾਹਰਣ ਦੇ ਕੇ ਸੰਪੰਨਤਾ ਕਰਨੀ ਹੈ, ਕਿਉਂਕਿ ਇਸ ਅੰਮ੍ਰਿਤਸਰ ਦੀ ਧਰਤੀ ਨਾਲ ਹੀ ਉਹ ਜੁੜੀ ਹੈ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਿੱਖ ਪੜਦੇ ਕਿਵੇਂ ਢੱਕਦਾ ਹੈ। ਦੇਖੋ ਆਮ ਤੌਰ ਤੇ ਸਾਡਾ ਸੁਭਾਅ ਹੈ, ਜਿਵੇਂ ਆਪਣਾ ਆਪਾ ਜਾਣਦੇ ਹਾਂ ਨਾ, ਇਸੇ ਤਰ੍ਹਾਂ ਦੂਜੇ ਦਾ ਸਮਝਣ ਲੱਗ ਪਈਏ। ਮੈਂ ਪਾਪ ਕਰਾਂ ਤੇ ਮੈਂ ਕਹਿ ਦਿਆਂਗਾ ਨਹੀਂ ਗੁਰੂ ਬੜਾ ਬਖਸ਼ਿੰਦੇ, ਤੇ ਦੂਜਾ ਪਾਪ ਕਰੇ ਆਪਾਂ ਕਹਿੰਦੇ ਇਹਨੂੰ ਸ਼ਮਸ਼ਾਨ ਘਾਟ ਤੱਕ ਨਹੀਂ ਛੱਡਣਾ। ਜੇ ਤੇਰੇ ਲਈ ਗੁਰੂ ਬਖਸ਼ਿੰਦੇ ਤੇ ਉਹਦੇ ਲਈ ਗੁਰੂ ਬਖਸ਼ਿੰਦ ਨਹੀਂ, ਸਮਝਿਓ। ਮੇਰੇ ਲਈ ਗੁਰੂ ਬਖਸ਼ੰਦ ਤੇ ਦੂਜੇ ਨੂੰ ਬੰਦਾ ਚੁਰਸਤੇ ਵਿੱਚ ਖੜਿਆ ਕਰ ਦਿੰਦਾ, ਅੱਜ ਹੋ ਕੀ ਰਿਹਾ ਹੈ। ਆਹ ਕਲਮਾਂ ਵੀ ਅੱਜ ਕੱਲ੍ਹ ਚੱਲਦੀਆਂ ਨੇ, ਔਗਣ ਹੀ ਕੱਢੀ ਜਾ ਰਹੀਆਂ ਨੇ ਨਾ। ਇੱਕ ਮੈਂ ਉਦਾਹਰਨ ਦੇਖ ਕੇ ਸੰਪੰਨਤਾ ਕਰਨੀ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਤੇ ਗੁਰਪ੍ਰਤਾਪ ਸੂਰਜ ਜਦੋਂ ਲਿਖਿਆ ਨਾ, ਉਹ ਗ੍ਰੰਥ ਲੈ ਕੇ ਹਰਿਮੰਦਰ ਸਾਹਿਬ ਆਏ ਸਨ। ਸ਼ਾਇਦ ਆਪ ਜੀ ਨੂੰ ਗਿਆਤ ਹੋਣਾ, ਉਹਨਾਂ ਨੇ ਤਾਂ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੰਤ ਸਿੰਘ, ਜਦੋਂ ਗੁਰੂ ਨਾਨਕ ਪ੍ਰਕਾਸ਼ ਲਿਖਿਆ, ਦਸਾਂ ਪਾਤਸ਼ਾਹੀਆਂ ਦੇ ਮੰਗਲ, ਗੁਰਮੰਤਰ ਦਾ ਮੰਗਲ, ਖਾਲਸੇ ਦੇ ਮੰਗਲ ਤੋਂ ਬਾਅਦ ਆਪਣੇ ਵਿਦਿਆ ਦਾਤੇ ਦਾ ਮੰਗਲ ਕੀਤਾ ਹੈ। ਗਿਆਨੀ ਸੰਤ ਸਿੰਘ ਦੀ ਕਥਾ ਦਾ ਜ਼ਿਕਰ ਕਰਦੇ ਉਹ ਕਹਿੰਦੇ ਨੇ ਕਿ ਜਦੋਂ ਮੇਰਾ ਵਿਦਿਆ ਦਾਤਾ ਗੁਰੂ ਕਥਾ ਕਰਦਾ, ਉਹ ਕਹਿੰਦਾ ਪੱਥਰ ਵੀ ਪਿਘਲ ਜਾਂਦੇ ਸਨ। ਬੜਾ ਸਤਿਕਾਰ ਕੀਤਾ। ਜਿੱਦਣ ਸਾਰੇ ਗ੍ਰੰਥ ਲਿਖੇ ਗਏ, ਉਦਣ ਭਾਈ ਸਾਹਿਬ ਉਹ ਗ੍ਰੰਥ ਲੈ ਕੇ ਅੰਮ੍ਰਿਤਸਰ ਆਏ। ਉਹਨਾਂ ਦੇ ਸਾਰੇ ਗ੍ਰੰਥਾਂ ਵਿੱਚ ਕਿਤੇ ਉਹਨਾਂ ਨੇ ਲਿਖਿਆ ਮੇਰੇ ਹੱਕ ਰਾਖਵੇਂ ਨੇ। ਉਹ ਕਹਿੰਦੇ ਨੇ ਪੰਥ ਦੇ ਨੇ, ਜਿਵੇਂ ਪੰਥ ਨੂੰ ਚੰਗਾ ਲੱਗੇ। ਗ੍ਰੰਥ ਲੈ ਕੇ ਆਏ, ਮੈਂ ਗੱਲ ਮੁਕਾਵਾਂ, ਸੰਗਤਾਂ ਇੱਥੋਂ ਦੀਆਂ ਅੰਮ੍ਰਿਤਸਰ ਦੀਆਂ ਪਾਲਕੀ ਲੈ ਕੇ ਚਲੀਆਂ ਗਈਆਂ ਕਿ ਭਾਈ ਸੰਤੋਖ ਸਿੰਘ ਉਹਨਾਂ ਨੂੰ ਪਾਲਕੀ ਵਿੱਚ ਬਿਠਾ ਕੇ ਲਿਆਈਏ। ਭਾਈ ਸਾਹਿਬ ਨੇ ਕੀ ਕੀਤਾ, ਗ੍ਰੰਥ ਤਾਂ ਦੇ ਦਿੱਤੇ ਪਰ ਪਾਲਕੀ ਨੂੰ ਹੱਥ ਲਾ ਕੇ ਪਿਛਾਂ ਹਟ ਗਏ। ਕਹਿਣ ਲੱਗੇ ਜਿੰਨਾਂ ਬਾਜ਼ਾਰਾਂ ਵਿੱਚ, ਜਿੰਨਾਂ ਗਲੀਆਂ ਵਿੱਚ ਮੇਰੇ ਗੁਰੂ ਰਾਮਦਾਸ ਦਾ ਨਗਰ ਕੀਰਤਨ ਲੱਗਦਾ, ਮੈਨੂੰ ਨਹੀਂ ਸ਼ੋਭਾ ਦਿੰਦਾ, ਮੈਂ ਇੱਥੇ ਪਾਲਕੀਆਂ ਵਿੱਚ ਬੈਠ ਕੇ ਆਉਂ। ਦੇਖਿਓ ਕਿੱਡੀ ਵੱਡੀ ਉਹਨਾਂ ਦੀ ਨਿਰਮਾਣਤਾ। ਉਹਨਾਂ ਦੇ ਜੀਵਨ ਵਿੱਚ ਜਿਸ ਦਿਨ ਗ੍ਰੰਥ ਪੂਰੇ ਹੋ ਗਏ, ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਭੇਟਾਂ ਕਰ ਦਿੱਤੇ। ਉਸੇ ਸਾਲ ਹੀ ਉਹ ਘਰ ਜਦੋਂ ਵਾਪਸ ਗਏ, ਅੰਮ੍ਰਿਤ ਵੇਲੇ ਇਸ਼ਨਾਨ ਕਰ ਜਦੋਂ ਨਾਮ ਅਭਿਆਸ ਕੀਤਾ, ਉਦੋਂ ਭਾਈ ਸਾਹਿਬ ਚਲਾਣਾ ਕਰ ਗਏ ਸਨ। ਸਿਮਰਨ ਕਰਦੇ 2.5 ਲੱਖ ਪੰਕਤੀ ਉਹਨਾਂ ਗੁਰੂ ਦੀ ਸਿਫਤ 'ਚ ਲਿਖੀ। 2.5 ਲੱਖ ਪੰਕਤੀ ਥੋੜ੍ਹੀ ਨਹੀਂ ਹੁੰਦੀ, ਮੇਰਾ ਖਿਆਲ ਕਈਆਂ ਨੂੰ ਤਾਂ ਪਤਾ ਵੀ ਨਹੀਂ। ਉਹਨਾਂ ਆ ਨੇੜੇ ਵਿੱਚ ਝਬਾਲ ਜਦੋਂ ਜਾਈਦਾ, ਜਿਹਨੂੰ ਨੂਰ ਦੀ ਸਰਾਹ ਕਹਿੰਦੇ ਆ, ਕਿਲ੍ਹਾ ਸੰਤੋਖ ਸਿੰਘ ਉਹਨਾਂ ਦੀ ਜਨਮ ਭੂਮੀ ਹੈ। ਮੈਂ ਸਿਰਫ ਇੱਕੋ ਬੇਨਤੀ, ਗੁਰੂ ਪੜਦੇ ਢੱਕਦਾ ਹੈ, ਪਰਮਾਤਮਾ ਪੜਦੇ ਢੱਕਦਾ, ਸਿੱਖ ਵੀ ਪੜਦੇ ਨਸ਼ਰ ਨਹੀਂ ਕਰਦਾ, ਉਹ ਢੱਕਦਾ ਹੈ। ਇੱਕੋ ਘਟਨਾ, ਜਦੋਂ ਭਾਈ ਸਾਹਿਬ ਕੈਥਲ ਲਿਖ ਰਹੇ ਸਨ, ਹੈਰਾਨਗੀ ਦੀ ਗੱਲ, ਜਿੱਥੇ ਹਵੇਲੀ 'ਚ ਉਹਨਾਂ ਗ੍ਰੰਥ ਲਿਖੇ, ਅੱਜ ਉਹ ਹਵੇਲੀ ਉੱਥੇ ਬਾਣੀਆਂ ਕੋਲੇ, ਕਿਸੇ ਸਿੱਖ 'ਚ ਇੰਨਾ ਦਮ ਨਹੀਂ ਉਸ ਕਵੀ ਦੀ ਹਵੇਲੀ ਖਰੀਦ ਲਈਏ। ਉਹ ਵੇਚਣ ਨੂੰ ਤਿਆਰ ਨੇ, ਪਰ ਕੋਈ ਉਹਨੂੰ ਯਾਦਗਾਰ ਨੂੰ ਸਾਂਭਣ ਨੂੰ ਤਿਆਰ ਨਹੀਂ। ਆਪ ਪਤਵੰਤੇ ਸੱਜਣ ਬੈਠੇ ਹੋ, ਜਿੱਥੇ ਉਹਨੇ ਇੰਨਾ ਕੁਝ ਗੁਰੂ ਲਈ ਲਿਖਿਆ, ਉੱਥੇ ਇੱਕ ਵਾਰੀ ਕੋਈ ਪੰਡਿਤ ਆਇਆ ਸੀ ਕੈਥਲ। ਉਹਨੇ ਆ ਕੇ ਕਿਹਾ ਵੀ ਸੁਣਿਆ ਕਿ ਤੁਹਾਡੇ ਕੋਲ ਇੱਕ ਕਵੀ ਹੈ, ਚੂੜਾਮਨ ਕਹਿੰਦੇ ਸਨ ਭਾਈ ਸੰਤੋਖ ਸਿੰਘ, ਮੈਂ ਉਹਦੇ ਨਾਲ ਚਰਚਾ ਕਰਨੀ ਚਾਹੁੰਦਾ ਭਾਈ ਸੰਤੋਖ ਸਿੰਘ ਨਾਲ, ਕਿਉਂਕਿ ਉਹਨੂੰ ਪਤਾ ਸੀ ਕਿ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੂੰ ਲੋਕ ਸ਼ੂਦਰ ਕਹਿੰਦੇ ਸਨ। ਸੱਚਾਈ ਇਹ ਉਹਨਾਂ ਦਾ ਜਨਮ ਇਹੋ ਜਿਹਾ ਘਰ ਸੀ, ਵਰਨਵੰਡ ਕਹਿ ਰਹੀ ਹੈ ਪਰ ਸਿੱਖੀ 'ਚ ਨਹੀਂ। ਉਹਨੇ ਕਿਹਾ ਵੀ ਇਹ ਨੀਵੀਂ ਜਾਤ ਦਾ ਬੰਦਾ ਕਵੀ ਅਤੇ ਕਵੀ ਸੰਤੋਖ ਸਿੰਘ ਕੋਲ ਤੁਸੀਂ 10 ਮਿੰਟ ਪਹਿਲਾਂ ਜਾਓ, ਜਿਹੜੀ ਭਾਸ਼ਾ 'ਚ ਕਹੋਗੇ ਉਸੇ ਭਾਸ਼ਾ 'ਚ ਉਹ ਕਵਿਤਾ ਰਚ ਦੇਣਗੇ। ਉਹਨੇ ਕਿਹਾ ਮੈਂ ਉਹਦੇ ਨਾਲ ਚਰਚਾ ਕਰਨੀ ਚਾਹੁੰਦਾ। ਕਵੀ ਸੰਤੋਖ ਸਿੰਘ ਜੀ ਨੂੰ ਕਿਹਾ ਗਿਆ ਕਿ ਮਹਾਨ ਪੰਡਿਤ ਵਿਦਵਾਨ ਆਇਆ ਤੁਹਾਡੇ ਨਾਲ ਚਰਚਾ ਕਰਨ ਲਈ, ਸੁਬਹਾ ਦਰਬਾਰ 'ਚ ਚਰਚਾ ਕਰਨੀ। ਭਾਈ ਸੰਤੋਖ ਸਿੰਘ ਕਹਿੰਦੇ ਨੇ ਸ਼ਾਮੀ ਮੈਨੂੰ ਮਿਲਾ ਦਿਆ ਜੇ। ਜਦੋਂ ਸ਼ਾਮੀ ਉਸ ਪੰਡਿਤ ਨੂੰ ਮਿਲਾਇਆ, ਹੁਣ ਸੂਝਵਾਨ ਬੰਦਾ ਬੋਡੀ ਲੈਂਗੁਏਜ, ਸਰੀਰ ਦੀ ਹਰਕਤ, ਬੰਦੇ ਦੇ ਬੋਲਾਂ ਤੋਂ ਹੀ ਪਤਾ ਲੱਗ ਜਾਂਦਾ ਬੰਦਾ ਖਲੋਤਾ ਕਿੱਥੇ ਕੁ ਹੈ। ਭਾਈ ਸੰਤੋਖ ਸਿੰਘ ਨੇ 15 ਕੁ ਮਿੰਟ ਗੱਲਬਾਤ ਕੀਤੀ ਅਤੇ ਉਹਨਾਂ ਨੇ ਸੋਨੇ ਦੇ ਕੰਗਣ ਪਾਏ ਸਨ। ਭਾਈ ਸਾਹਿਬ ਨੇ ਸੋਨੇ ਦੇ ਕੰਗਣ, ਕੁਝ ਰੁਪਈਏ ਅਤੇ ਗਰਮ ਧੁੱਸਾਂ ਦੇ ਕੇ ਕਹਿਣ ਲੱਗੇ, ਪੰਡਿਤ ਜੀ ਆਪਾਂ ਇੰਝ ਕਰੀਏ, ਕੱਲ੍ਹ ਨੂੰ ਚਰਚਾ ਨਾ ਕਰੀਏ, ਤੁਹਾਨੂੰ ਵਧਾਈ ਦਿੱਤੀ। ਪੰਡਿਤ ਨੇ ਆ ਕੇ ਰਾਜੇ ਨੂੰ ਕਹਿ ਦਿੱਤਾ, ਕਹਿੰਦਾ ਬਣਿਆ ਫਿਰਦਾ ਤੇਰਾ ਮਹਾਂ ਕਵੀ ਮੇਰੇ ਸਾਹਮਣੇ, ਉਹ ਰੋਕ ਨਹੀਂ ਸਕਦਾ। ਆਹ ਦੇਖ, ਉਹਨੇ ਮੈਨੂੰ ਸੋਨੇ ਦੇ ਕੰਗਣ ਲਾ ਕੇ ਦਿੱਤੇ, ਰੁਪਈਏ ਦਿੱਤੇ, ਹੱਥ ਜੋੜ ਕੇ ਕਹਿ ਸਵੇਰੇ ਚਲਾ ਜਾ, ਆਪਾਂ ਕੋਈ ਚਰਚਾ ਨਹੀਂ ਕਰਨੀ, ਡਰ ਗਿਆ ਮੇਰੇ ਤੋਂ। ਰਾਜਾ ਉਦਾ ਸਿੰਘ ਚਿੰਤਾ ਤੁਰ ਹੋਏ ਵੀ ਕਵੀ ਜੀ ਨੇ ਕੀ ਕਰ ਦਿੱਤਾ। ਕੋਲ ਬੁਲਾਇਆ ਸ਼ਾਮ ਨੂੰ, ਭਾਈ ਸੰਤੋਖ ਸਿੰਘ ਨੇ ਕਿਹਾ ਸੀ ਤਾਂ ਗੱਲ ਕੋਈ ਨਹੀਂ। ਕਹਿਣ ਲੱਗੇ ਤੁਸੀਂ ਸੋਨੇ ਦੇ ਕੰਗਣ ਦਿੱਤੇ, ਪੈਸੇ ਦਿੱਤੇ, ਕਿਉਂ ਦਿੱਤੇ, ਤੁਸੀਂ ਚਰਚਾ ਕਰਨ ਤੋਂ ਡਰ ਗਏ? ਭਾਈ ਸਾਹਿਬ ਨੇ ਕਿਹਾ ਇਹਦਾ ਉੱਤਰ ਕੱਲ੍ਹ ਨੂੰ ਦਰਬਾਰ 'ਚ ਦਿਆਂਗੇ, ਤੁਸੀਂ ਸੱਦੋ ਬੰਦੇ, ਆਪਾਂ ਕੱਲ੍ਹ ਨੂੰ ਚਰਚਾ ਕਰਾਂਗੇ। ਦਰਬਾਰ ਸਜਿਆ, ਚਰਚਾ ਸ਼ੁਰੂ ਹੋਈ। ਸੱਚਾਈ ਇਹ ਵੇ ਕਿ ਭਾਈ ਸਾਹਿਬ ਨੇ 10 ਮਿੰਟ ਵਿੱਚ ਆਪਣੀ ਵਿੱਦਿਆ ਨਾਲ ਬੰਦੇ ਨੂੰ ਸ਼ਾਂਤ ਕਰ ਦਿੱਤਾ, ਇਉਂ ਕਹਿ ਲਓ ਹਰਾ ਦਿੱਤਾ। ਅਤੇ ਜਦੋਂ ਪੰਡਿਤ ਹਾਰ ਗਿਆ, ਭਾਈ ਸਾਹਿਬ ਦੀਆਂ ਅੱਖਾਂ ਭੇਜਾਈਆਂ, ਕਹਿਣ ਲੱਗੇ ਮੈਂ ਇਸ ਕਰਕੇ ਤੈਨੂੰ ਕੰਗਣ ਦਿੱਤੇ ਸਨ, ਰਾਤੀ ਗੱਲਬਾਤ ਤੋਂ ਪਤਾ ਸੀ ਤੇਰੇ ਪੱਲੇ ਕੁਛ ਨਹੀਂ, ਮੈਂ ਚਾਹੁੰਦਾ ਸਾਂ ਕਿ ਭਰੇ ਦਰਬਾਰ ਵਿੱਚ ਤੇਰੀ ਪੱਤ ਨਾ ਉਛਾਲੀ ਜਾਏ, ਤੂੰ ਹਾਰੇ ਨਾ, ਮੈਂ ਚਾਹੁੰਦਾ ਸਾਂ ਕਿ ਮੇਰੀ ਖੌਮੇ ਵਧੇਗੀ, ਮੇਰੇ ਨਾਂ 'ਤੇ ਲੋਕ ਜਿੰਦਾਬਾਦ ਕਹਿਣਗੇ, ਤੇਰੇ ਪੱਲੇ ਕੁਛ ਰਹਿਣਾ ਨਹੀਂ। ਚੇਤੇ ਰੱਖੀ ਮੈਂ ਕਵੀ ਬਾਅਦ ਵਿੱਚ ਹਾਂ, ਗੁਰੂ ਰਾਮਦਾਸ ਦਾ ਸਿੱਖ ਪਹਿਲਾਂ, ਮੈਂ ਪਰਦੇ ਢੱਕਣ ਵਾਲਾ ਹਾਂ, ਪਰਦੇ ਨਸ਼ਰ ਕਰਨ ਵਾਲਾ ਨਹੀਂ। ਸੱਚਾਈ ਇਹ ਵੇ ਗੁਰੂ ਪਰਦੇ ਢੱਕਦਾ ਹੈ, ਰੱਬ ਪਰਦੇ ਢੱਕਦਾ ਹੈ, ਅਤੇ ਸਿੱਖ ਵੀ ਪਰਦੇ ਢੱਕਦਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਕਿਰਪਾ ਕਰ, ਅਸੀਂ ਸੱਚਮੁੱਚ ਔਗਣਾ ਵਾਲਾ ਤਾਂ ਆਪਣਾ ਕੰਪੀਟੀਸ਼ਨ ਸਭ ਤੋਂ ਅੱਗੇ, ਤੂੰ ਕਿਰਪਾ ਕਰ ਜੇ ਨੀਚ ਕਰਮ ਕਰਕੇ ਬਖਸ਼ਣਾ, ਅਤੇ ਸਾਡੇ ਵਰਗੇ, ਮੈਂ ਆਪਣੀ ਗੱਲ ਕਰ ਰਿਹਾ, ਸ਼ਾਇਦ ਨੀਚ ਕਰਮ ਕਿਸੇ ਦੇ ਹੋਣ, ਤੂੰ ਸਾਨੂੰ ਬਖਸ਼ ਲਈ। ਸਮੂਹ ਸੰਗਤ ਦਾ, ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ, ਭਾਈ ਸਾਹਿਬ ਮੱਲੀ ਸਾਹਿਬ ਆਏ ਨੇ, ਭਾਈ ਸੁਖਦੇਵ ਸਿੰਘ ਜੀ, ਭਾਈ ਗੁਰ ਇਕਬਾਲ ਸਿੰਘ ਗੁਰੂ ਸਵਾਰੇ, ਭਾਈ ਸੁਰਿੰਦਰ ਸਿੰਘ ਪਾਲੀ ਵੀਰ ਜੀ, ਸਭ ਦਾ ਧੰਨਵਾਦ ਭਾਈ। ਹੁਣ 6 ਤਰੀਕ ਨੂੰ ਫਿਰ ਤੋਂ ਫਿਰ ਧੰਨ ਗੁਰੂ ਰਾਮਦਾਸ ਤਰਸ ਕਰਨ, ਅਸੀਸ ਦੇ ਹੱਥ ਤੁਸੀਂ ਰੱਖਿਓ, ਪ੍ਰੇਮ ਨਾਲ ਭੇਜ ਕੇ ਗੁਰੂ ਸਾਹਿਬ ਜਿਹੜੀ ਸੇਵਾ ਪ੍ਰਬੰਧਕ ਵੀਰਾਂ ਨੇ ਸੌਂਪੀ ਉਹ ਕਰ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।